ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹਰ ਮਨੁੱਖ ਨੂੰ ਅਵਗੁਣਾਂ ਦਾ ਤਿਆਗ ਕਰਕੇ ਹਰ ਪ੍ਰਾਣੀ ਨਾਲ ਗੁਣਾਂ ਦੀ ਸਾਂਝ ਕਰਕੇ ਗੁਣਾਂ ਨੂੰ ਸੰਗ੍ਰਹਿਣ ਕਰਨ ਲਈ ਯਤਨਸ਼ੀਲ ਹੋਣ ਲਈ ਪ੍ਰੇਰਣਾ ਦਿੱਤੀ ਹੈ। ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸੂਹੀ ਰਾਗ ਅੰਦਰ ਬੜਾ ਪਿਆਰਾ ਫਰਮਾਨ ਹੈ ਕਿ ਸਾਂਝ ਕਰੀ ਜਾਂ ਗੁਣਾ ਕੇਰੀ ਛੋੜ ਅਵਗਣ ਚੱਲੀਏ। ਜਿਹੜਾ ਪ੍ਰਾਣੀ ਕਿਸੇ ਦੇ ਅਵਗਣਾਂ ਨੂੰ ਅੱਖੋਂ ਪਰੋਖੇ ਕਰਕੇ ਉਸ ਨਾਲ ਕੇਵਲ ਗੁਣਾਂ ਦੀ ਸਾਂਝ ਕਰਕੇ ਆਪਣੇ ਅੰਦਰ ਉਹਨਾਂ ਗੁਣਾਂ ਦਾ ਸੰਗ੍ਰਹਿਣ ਕਰਦਾ ਰਹਿੰਦਾ ਹੈ, ਸਤਿਗੁਰੂ ਉਸ ਤੋਂ ਬਲਿਹਾਰ ਜਾਂਦੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਜੋ ਗੁਣ ਸੰਗ੍ਰਹਿ ਤਿੰਨ ਬਲਿਹਾਰ ਹੈ ਜਾਉ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰੂ ਜੀ ਨੇ ਮਨੁੱਖ ਨੂੰ ਸੰਸਾਰ ਤਿਆਗ ਕੇ ਜੰਗਲਾਂ ਵਿੱਚ ਇਕਾਂਤ ਹੋ ਕੇ ਭਜਨ ਕਰਨ ਨੂੰ ਤਰਜੀਹ ਨਹੀਂ ਦਿੱਤੀ, ਸਗੋਂ ਸੰਸਾਰ ਵਿੱਚ ਰਹਿ ਕੇ ਕਿਰਤ ਵਿਰਤ ਕਰਦਿਆਂ ਗ੍ਰਿਸਤ ਦੀਆਂ ਜਿੰਮੇਵਾਰੀਆਂ ਨਿਭਾਉਂਦਿਆਂ ਪਰਮੇਸ਼ਰ ਵੱਲੋਂ ਦਿੱਤੇ ਇਸ ਜੀਵਨ ਦਾ ਆਨੰਦ ਲੈਂਦਿਆਂ ਉਸ ਮਾਲਕ ਨਾਲ ਜੁੜਨ ਦੀ ਤਾਗੀਦ ਕੀਤੀ ਹੈ। ਸਤਿਗੁਰ ਨੇ ਵਚਨ ਕੀਤਾ ਕਿ ਹੱਸਦਿਆਂ ਖੈਲੰਦਿਆਂ ਪਹਿਨਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ, ਇਹ ਮਾਰਗ ਅਪਣਾਉਣਾ ਹੈ। ਗ੍ਰਿਸਤ ਵਿੱਚ ਨਿਰਲੇਪ ਕਿਵੇਂ ਰਹਿਣਾ, ਜਿਵੇਂ ਕਮਲ ਫੁੱਲ ਆਪਣੇ ਜੀਵਨ ਦੀਆਂ ਸਾਰੀਆਂ ਲੋੜਾਂ ਪਾਣੀ ਵਿੱਚੋਂ ਪੂਰੀਆਂ ਕਰਦਾ ਹੈ ਪਰ ਪਾਣੀ ਦਾ ਅਸਰ ਨਹੀਂ ਕਬੂਲਦਾ, ਤਿਵੇਂ ਗੁਰਸਿੱਖ ਨੇ ਸੰਸਾਰ ਵਿੱਚ ਰਹਿੰਦੇ ਹੋਏ ਮਾਇਆ ਦੇ ਪ੍ਰਭਾਵ ਤੋਂ ਅਲੇਪ ਰਹਿਣਾ ਹੈ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਗੁਰਬਾਣੀ ਅੰਦਰ ਪ੍ਰਾਣੀ ਦੇ ਮਰ ਜਾਣ ਉਪਰੰਤ ਮਿਲਣ ਵਾਲੀ ਮੁਕਤੀ ਨੂੰ ਨਹੀਂ ਮੰਨਿਆ ਗਿਆ, ਕੋਈ ਮਹਾਨਤਾ ਨਹੀਂ ਦਿੱਤੀ। ਜਿਹੜਾ ਮਨੁੱਖ ਆਪਣੇ ਜੀਵਨ ਕਾਲ ਵਿੱਚ ਮਾਇਆ ਦੇ ਪੰਜਾਂ ਦੂਤਾਂ, ਸੰਸਾਰਕ ਵਾਸ਼ਨਾਵਾਂ ਅਤੇ ਸੰਸਾਰਕ ਪਦਾਰਥਾਂ ਦੀ ਪਕੜ ਤੋਂ ਮੁਕਤ ਨਹੀਂ ਹੋ ਸਕਿਆ, ਉਸ ਦੀ ਆਤਮਾ ਵੀ ਮਰਨ ਤੋਂ ਪਿੱਛੋਂ ਵਾਸ਼ਨਾਵਾਂ ਅਤੇ ਸੰਸਾਰਕ ਪਕੜਾਂ ਤੋਂ ਮੁਕਤ ਨਹੀਂ ਹੋ ਸਕਦੀ, ਕਦਾਚਿਤ ਨਹੀਂ ਹੋ ਸਕਦੀ। ਇਸੇ ਕਰਕੇ ਭਗਤ ਬੇਣੀ ਜੀ ਨੇ ਗੁਰਬਾਣੀ ਅੰਦਰ ਫਰਮਾਨ ਕੀਤਾ ਹੈ ਕਿ ਬੇਣੀ ਕਹਿ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਗੁਰਮਤ ਵਿੱਚ ਜੀਵਨ ਮੁਕਤੀ ਨੂੰ ਮਹਾਨਤਾ ਤੇ ਪ੍ਰਧਾਨਤਾ ਪ੍ਰਦਾਨ ਕੀਤੀ ਹੈ। ਜੀਵਨ ਮੁਕਤ ਪੁਰਸ਼ ਦੇ ਲੱਛਣ ਦਰਸਾਉਂਦੇ ਹੋਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਵਿੱਚ ਫਰਮਾਨ ਕੀਤਾ ਹੈ ਕਿ ਜਿਹੜਾ ਗੁਰੂ ਪਿਆਰਾ ਗੁਰੂ ਹੁਕਮ ਨੂੰ ਮਿੱਠਾ ਕਰਕੇ ਮੰਨੇ, ਖੁਸ਼ੀ ਗਮੀ ਵਿੱਚ ਇੱਕ ਸਮਾਨ ਬਿਰਤੀ ਰੱਖੇ, ਜਿਸ ਦੀ ਦ੍ਰਿਸ਼ਟੀ ਵਿੱਚ ਸੋਨਾ ਮਿੱਟੀ ਮਾਨ ਅਪਮਾਨ ਅੰਮ੍ਰਿਤ ਜ਼ਹਿਰ ਰਾਜਾ ਦੇ ਕੰਗਾਲ ਇੱਕ ਸਮਾਨ ਹੋਣ, ਅਜਿਹਾ ਆਤਮਕ ਟਿਕਾਓ ਵਾਲਾ ਗੁਰੂ ਪਿਆਰਾ ਜੀਵਨ ਮੁਕਤ ਅਖਵਾ ਸਕਦਾ ਹੈ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜੀਵਨ ਮੁਕਤ ਪ੍ਰਾਣੀ ਦੇ ਲੱਛਣ ਪ੍ਰਗਟਾਉਣ ਵਾਲਾ ਫਰਮਾਨ ਪੜ੍ਹੀਏ, ਸਪਸ਼ਟਤਾ ਹੋਵੇਗੀ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਉ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਐ ਜੀਵਨ ਮੁਕਤ। ਸੰਸਾਰ ਦੇ ਲੋਕ ਮਨ ਦੀ ਸ਼ਾਂਤੀ ਅਤੇ ਸ਼ਾਂਤੀ ਦੇ ਸੋਮੇ ਪ੍ਰਮਾਤਮਾ ਨੂੰ ਬਾਹਰ ਜੰਗਲਾਂ ਦੀ ਇਕਾਂਤ ਅਤੇ ਪਹਾੜਾਂ ਦੀਆਂ ਕੁੰਦਰਾਂ ਵਿੱਚੋਂ ਭਾਲਦੇ ਨੇ, ਪਰ ਗੁਰਮਤ ਪ੍ਰਮਾਤਮਾ ਨੂੰ ਜੋ ਸਾਰੇ ਬ੍ਰਹਿਮੰਡ ਦਾ ਮਾਲਕ ਅਤੇ ਸ਼ਾਂਤੀ ਦਾ ਸੋਮਾ ਹੈ, ਉਸ ਨੂੰ ਮਨੁੱਖ ਦੇ ਸਰੀਰ ਅੰਦਰ ਦਰਸਾ ਕੇ ਆਪਣੇ ਹੀ ਅੰਦਰੋਂ ਖੋਜਣ ਲਈ ਉਸ ਨੂੰ ਪ੍ਰੇਰਣਾ ਦਿੰਦੀ ਹੈ। ਜੋ ਬਾਹਰ ਦ੍ਰਿਸ਼ਟਮਾਨ ਵਿੱਚੋਂ ਟੋਲਦਾ ਹੈ ਉਹ ਭਰਮ ਵਿੱਚ ਪੈ ਕੇ ਦ੍ਰਿਸ਼ਟਮਾਨ ਨਾਲ ਹੀ ਲਿਪਟਾ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਾਝ ਰਾਗ ਅੰਦਰ ਬਚਨ ਕਰਦੇ ਨੇ ਕਿ ਸਭ ਕਿਜ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਤਥਾ ਭਗਤ ਪੀਪਾ ਜੀ ਦਾ ਵੀ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੰਨਾ 695 ਤੇ ਅੰਕਤ ਹੈ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਬ੍ਰਹਿਮੰਡ ਦੇ ਮਾਲਕ ਨੂੰ ਆਪਣੇ ਅੰਦਰੋਂ ਕਿਵੇਂ ਖੋਜਣਾ, ਇਸ ਦੇ ਉੱਤਰ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਬਚਨ ਕੀਤਾ ਕਿ ਪਰਮਾਤਮਾ ਨੂੰ ਆਪਣੇ ਅੰਦਰੋਂ ਖੋਜਣ ਦੀ ਵਿਧੀ ਇਹ ਹੈ ਕਿ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਗੁਰਮੁਖ ਕੌਣ ਹੈ, ਇਸ ਦਾ ਉੱਤਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ 64 ਦੀ ਵਾਰ ਅੰਦਰ ਫਰਮਾਨ ਕਰਦੇ ਹੋਏ ਦਿੰਦੇ ਨੇ ਕਿ ਜਿਸ ਤਰ੍ਹਾਂ ਹਾਥੀ ਮੁਹਾਵਤ ਦੇ ਇਸ਼ਾਰੇ ਅਧੀਨ ਚੱਲਦਾ ਹੈ, ਜਿਵੇਂ ਅਹਿਰਨ ਵਦਾਣਾ ਦੀਆਂ ਭਾਵ ਵੱਡੇ ਵੱਡੇ ਥੋੜਿਆਂ ਦੀਆਂ ਸੱਟਾਂ ਖਾ ਕੇ ਵੀ ਅਡੋਲ ਰਹਿੰਦੀ ਹੈ, ਤਿਵੇਂ ਜਿਹੜਾ ਗੁਰੂ ਪਿਆਰਾ ਤਨ ਮਨ ਕਰਕੇ ਗੁਰੂ ਹੁਕਮ ਅਧੀਨ ਜੀਵਨ ਬਤੀਤ ਕਰਦਾ ਹੈ, ਦੁੱਖ ਸੁੱਖ ਇੱਕ ਸਮਾਨ ਦੀ ਅਵਸਥਾ ਵਿੱਚ ਵਿਚਰਦਾ ਹੈ, ਹਮੇਸ਼ਾ ਗੁਰੂ ਸਨਮੁਖ ਰਹਿੰਦਾ ਹੈ, ਗੁਰੂ ਦਰਸਾਈ ਕਾਰ ਕਰਦਾ ਹੈ, ਉਹ ਗੁਰਮੁਖ ਮਰਾਤਬੇ ਨੂੰ ਪ੍ਰਾਪਤ ਕਰਕੇ ਸਾਰੀ ਸ੍ਰਿਸ਼ਟੀ ਦਾ ਮਾਨੋ ਰਾਜਾ ਹੋ ਨਿਬੜਦਾ ਹੈ। ਸਾਹਿਬਾਂ ਦਾ ਪਾਵਨ ਬਚਨ ਹੈ, ਹਸਤੀ ਸਿਰ ਜਿਉ ਅੰਕਸ ਹੈ, ਅਹਿਰਨ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਤੇ ਮਨਮੁਖ ਕੌਣ ਹੈ ਜੀ? ਇਸ ਦੇ ਉੱਤਰ ਵਿੱਚ ਗੁਰਦੇਵ ਫਰਮਾਉਂਦੇ ਨੇ ਕਿ ਜਿਹੜਾ ਲੋੜ ਵੇਲੇ ਤਾਂ ਗੁਰੂ ਦੇ ਸਨਮੁਖ ਹੋਵੇ, ਪਰ ਜਦੋਂ ਲੋੜ ਪੂਰੀ ਹੋ ਗਈ ਉਦੋਂ ਗੁਰੂ ਵੱਲ ਪਿੱਠ ਕਰ ਲਵੇ। ਦੇਣ ਵਾਲੇ ਗੁਰੂ ਦਾਤੇ ਨਾਲੋਂ ਦਾਤਾ ਨਾਲ ਵਧੇਰੇ ਪਿਆਰ ਕਰੇ। ਅਜਿਹਾ ਮਨੁੱਖ ਗੁਰਬਾਣੀ ਵਿੱਚ ਮਨਮੁਖ ਕਹਿਲਾਉਂਦਾ ਹੈ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਜਿਹੜਾ ਗੁਰੂ ਦੇ ਹੁਕਮ ਦੀ ਪਰਵਾਹ ਨਾ ਕਰੇ, ਗੁਰੂ ਹੁਕਮਾਂ ਨਾਲੋਂ ਮਨ ਦੇ ਹੁਕਮਾਂ ਨੂੰ ਪਹਿਲ ਦੇਵੇ ਅਤੇ ਆਪਣੇ ਮਨ ਅਨੁਸਾਰੀ ਹੋ ਕੇ ਜੀਵਨ ਬਤੀਤ ਕਰੇ, ਅਜਿਹੇ ਮਨੁੱਖ ਨੂੰ ਗੁਰਬਾਣੀ ਵਿੱਚ ਮਨਮੁਖ ਦੀ ਸੰਗਿਆ ਦਿੱਤੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਸੇ ਮਨਮੁਖ ਜੋ ਸ਼ਬਦ ਨਾ ਪਛਾਣੈ, ਗੁਰ ਕੇ ਭੈ ਕੀ ਸਾਰ ਨਾ ਜਾਣੈ। ਮਨੁੱਖ ਦੇ ਸਰੀਰ ਦੀ ਮੋਹਲਤ ਦਰਸਾਉਂਦਿਆਂ ਸਤਿਗੁਰਾਂ ਫਰਮਾਨ ਕੀਤਾ ਹੈ ਕਿ ਮਨੁੱਖ ਦੇ ਸਰੀਰ ਦੀ ਮੋਹਲਤ ਕੇਵਲ ਇੱਕ ਦਮ ਦੀ ਹੈ, ਇੱਕ ਸਾਹ ਦੀ ਹੈ। ਦਮ ਆ ਗਿਆ ਤਾਂ ਆਦਮੀ, ਜੇ ਦਮ ਨਾ ਆਇਆ ਤਾਂ ਮਿੱਟੀ ਦੀ ਢੇਰੀ। ਇਸ ਲਈ ਜਿਹੜਾ ਦਮ ਆ ਰਿਹਾ ਹੈ ਉਸ ਨਾਲ ਅਮੋਲਕ ਪ੍ਰਾਣਾਂ ਦੀ ਦਾਤ ਦੇਣ ਵਾਲੇ ਦਾਤੇ ਨੂੰ ਯਾਦ ਕਰਨਾ ਲੋੜੀਏ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਧਨਾਸਰੀ ਰਾਗ ਅੰਦਰ ਇਹ ਅਸਲੀਅਤ ਪ੍ਰਗਟਾਉਣ ਵਾਲਾ ਬਚਨ ਹੈ ਕਿ ਹਮ ਆਦਮੀ ਹਾਂ ਇੱਕ ਦਮੀ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨ ਜਾਣਾ, ਨਾਨਕ ਬਿਨ ਵੈ ਤਿਸੈ ਸਰੇਵੋ, ਜਾਂ ਕੇ ਜੀ ਪ੍ਰਾਣਾ। ਜੇ ਸਰੀਰ ਦੀ ਮੁਨਿਆਦ ਹੀ ਇੱਕਦਮ ਦੀ ਹੈ, ਫਿਰ ਜਿਸ ਕੰਮ ਨੂੰ ਕਰਨ ਵਾਸਤੇ ਪ੍ਰਮਾਤਮਾ ਨੇ ਇਹ ਸਰੀਰ ਦਿੱਤਾ ਹੈ, ਜਿਹੜਾ ਕੰਮ ਲੋਕ ਪ੍ਰਲੋਕ ਵਿੱਚ ਸਾਥ ਨਿਭਣ ਵਾਲਾ ਹੈ, ਉਸ ਨੂੰ ਕਰਨ ਲਈ ਦੇਰ ਕਿਉਂ ਕਰੀਏ? ਪਤਾ ਨਹੀਂ ਅਗਲਾ ਸਵਾਸ ਆਉਣਾ ਹੈ ਜਾਂ ਨਹੀਂ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਪਾਵਨ ਬਚਨ ਬਿਹਾਗੜਾ ਰਾਗ ਅੰਦਰ ਬਹੁਤ ਭਾਵਪੂਰਤ ਹੈ ਕਿ ਹਰ ਜਪਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੈ ਰਾਮ। ਮਨੁੱਖ ਆਤਮਾ ਬਾਰ ਬਾਰ ਇਸ ਸੰਸਾਰ ਵਿੱਚ ਜਨਮ ਕਿਉਂ ਲੈਂਦੀ ਹੈ? ਇਸ ਦਾ ਕਾਰਨ ਦਰਸਾਉਂਦੇ ਹੋਏ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੋਰਠ ਰਾਗ ਅੰਦਰ ਬਚਨ ਕਰਦੇ ਨੇ ਕਿ ਆਵਾਗੁਣ ਦਾ ਮੂਲ ਕਾਰਨ ਮਨੁੱਖ ਦੀਆਂ ਇੱਛਾਵਾਂ ਅਤੇ ਵਾਸ਼ਨਾਵਾਂ ਹਨ। ਇੱਛਾ ਅਧੀਨ ਮਨੁੱਖ ਕੁਝ ਪਾਪ ਕਰਮ ਤੇ ਕੁਝ ਪੁੰਨ ਕਰਮ ਇਹ ਦੋਵੇਂ ਕਰਦਾ ਹੈ। ਪਾਪ ਅਤੇ ਪੁੰਨ ਦੇ ਫਲ ਨੂੰ ਭੁਗਤਣ ਅਤੇ ਇੱਛਾਵਾਂ ਨੂੰ ਪੂਰੀਆਂ ਕਰਨ ਲਈ ਮਨੁੱਖ ਬਾਰ ਬਾਰ ਸੰਸਾਰ ਵਿੱਚ ਜਨਮ ਲੈਂਦਾ ਅਤੇ ਅਨੇਕਾਂ ਜੂਨਾਂ ਵਿੱਚ ਭਰਮਣ ਕਰਦਾ ਹੈ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਇਸੇ ਬਚਨ ਦੀ ਪ੍ਰੋੜਤਾ ਕਰਦੇ ਹੋਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੌੜੀ ਰਾਗ ਅੰਦਰ ਫਰਮਾਉਂਦੇ ਨੇ ਕਿ ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਭਗਤ ਤਰਲੋਚਨ ਜੀ ਦਾ ਵੀ ਫਰਮਾਨ ਹੈ ਗੁਜਰੀ ਰਾਗ ਅੰਦਰ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 526 ਉੱਪਰ ਸੁਭਾਇਮਾਨ ਹੈ ਕਿ ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਔਤਰੈ। ਵਲ ਵਲ ਦਾ ਇੱਥੇ ਅਰਥ ਬਾਰ ਬਾਰ ਮੁੜ ਮੁੜ ਕੇ। ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਔਤਰੈ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਵਲ ਵਲ ਔਤਰੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵਲ ਵਲ ਔਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਔਤਰੈ। ਅੰਤ ਕਾਲ ਨਾਰਾਇਣ ਸਿਮਰੈ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ, ਪੀਤੰਬਰ ਵਾਂਕੇ ਹਿਰਦੈ ਵਸੈ। ਜੀਵਨ ਅਤੇ ਮੌਤ ਦੀ ਅਸਲੀਅਤ ਦਰਸਾਉਂਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਹਿਸਕ੍ਰਿਤੀ ਸਲੋਕਾਂ ਅੰਦਰ ਫਰਮਾਨ ਕਰਦੇ ਨੇ ਕਿ ਪ੍ਰਮਾਤਮਾ ਨੂੰ ਭੁੱਲ ਜਾਣਾ ਹੀ ਮੌਤ ਹੈ, ਪ੍ਰਮਾਤਮਾ ਦੀ ਯਾਦ ਦੁਆਰਾ ਉਸ ਨਾਲ ਜੁੜੇ ਰਹਿਣਾ ਜੀਵਨ ਹੈ। ਮਰਣੰ ਬਿਸਰਣੰ ਗੋਬਿੰਦੈ, ਮਰਣੰ ਬਿਸਰਣੰ ਗੋਬਿੰਦੈ, ਜੀਵਨੰ ਹਰਨਾਮ ਧਿਆਵਣੈ। ਗੁਰਬਾਣੀ ਦੇ ਉਪਦੇਸ਼ ਅਨੁਸਾਰ ਜੋ ਜੋ ਮਾੜੇ ਜਾਂ ਚੰਗੇ ਕਰਮ ਮਨੁੱਖ ਇਸ ਸਰੀਰ ਨਾਲ ਕਰਦਾ ਹੈ, ਉਹਨਾਂ ਸਾਰੇ ਚੰਗੇ ਜਾਂ ਮਾੜੇ ਕਰਮਾਂ ਦਾ ਦਸਤਾਵੇਜ਼ ਸੰਸਕਾਰਾਂ ਦੇ ਰੂਪ ਵਿੱਚ ਮਨੁੱਖ ਆਪਣੀ ਆਤਮਾ ਦੇ ਨਾਲ ਅਗਾਂਹ ਲੈ ਜਾਂਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਬਚਨ ਕਰਦੇ ਨੇ ਕਿ ਪੁੰਨੀ ਪਾਪੀ ਆਖਣ ਨਾ ਹੈ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾ। ਜੀਵ ਦੇ ਕੀਤੇ ਸਾਰੇ ਮਾੜੇ ਚੰਗੇ ਕਰਮਾਂ ਦੀ ਪੁਣ ਛਾਣ ਅਤੇ ਹਿਸਾਬ ਕਿਤਾਬ ਪ੍ਰਭੂ ਦੀ ਦਰਗਾਹ ਅੰਦਰ ਧਰਮ ਰਾਜਾ ਬਿਨਾਂ ਰਿਆਇਤ ਦੇ ਸੱਚ ਧਰਮ ਅਸੂਲ ਅਧੀਨ ਵਾਚ ਕੇ ਨਿਰਣਾ ਦਿੰਦਾ ਹੈ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। तथा धन गुरु अमरदास साहिब पातशाह जी दा रामकली राग अंदर फरमान है कि सबना का दर लेखा होए, सबना का दर लेखा होए, करनी बाजो तरह न कोए। गुरबाणी अंदर बाबा कबीर जी ने जिउंदे जी माता पिता की सेवा करन दी भी प्रेरणा दिती है, पर जेडे बच्चे बजुर्गां दी जिउंदे जी सेवा नहीं करदे पर मरन पिछों लोक विखावा करदे होए बड़े बड़े इकट्ठ करके पंडतां इतात लोकां नूं स्वादिक भोजन छकाउंदे भंडारे करदे ने, अजिहे लोक विखावे दे कर्म करन नाल तां उहनां दे मरे होए बजुर्ग ना तां तृप्त हुंदे हन ते ना ही मनुखां दी आत्मा पितर ऋण तों मुक्त हुंदी है। बाबा कबीर जी दा गौड़ी राग अंदर पावन बचन है कि जीवत पितर ना मानै को मुए सराध कराई, जीवत पितर ना मानै को मुए सराध कराही, पितर भी बपरे कौ क्यों पावै कौआ कुकर खाही। गुरबाणी दे विच सतगुरु अगवाई दिंदे ने कि भाई माया की है, इस दे विस्थार हित सतगुरु अमरदास जी निर्णा दिंदे कि निरा सोना चांदी रुपये पदार्थ ही माया नहीं, वह सारा पसारा ते खिलारा माया दा रूप है, जिसनू वेखदिआं जिसनू वरतदिआं परमेश्वर दी होंद भुल जाए, मनुख उस पसारे अते खिलारे विच खचत हो जावे, ए माया जित हर विसरै मोह उपजै भाउ दूजा लाया। सतगुरु जी ने माया अते मन प्रति एक होर सिद्धांत बख्शिश कीता है कि मन अते माया नूं परमात्मा ने आप पैदा कीता है, परमात्मा दी बनाई किसी भी वस्तु नूं खत्म नहीं कीता जा सकता, इसलिए ना तां मन ने मरना है ना ही माया ने मरना है, इसलिए ना तां मन ने मरना है ना ही माया ने मरना है। गुरु अगवाई विच मन नूं गुरु विचारां अनुसार संवार के अते माया दी माड़ी वरतों दे वेग नूं उल्टा के इन्हां पासों प्रभु प्राप्ति दा कार्ज करवाउणा है। सतगुरु गुरु नानक देव पातशाह जी दा प्रभाती राग अंदर बचन दर्ज है, ना मन मरै ना माया मरै, जिन किश किया सोई जाणै शब्द विचार भौ सागर तरै। जदों मन संवारिया जांदा है फिर तां कार्ज ही सौर जांदा है, आप सवारै मैं मिलै मैं मिलिया सुख होए, फरीदा जे तू मेरा होए रहै सब जग तेरा होए। बाबा फरीद जी दा पावन बचन गुरु की बाणी दे पन्ना 1382 उपर अंकित है। उंज तां हर खेत्र विच निपुणता प्राप्त करन लई गुरु दी अगवाई अते मेहर दी अत लोड़ है, पर अध्यात्मक पैंडे विच तां गुरु दी अगवाई अते मेहर तों बिना एक कदम भी तुरिया नहीं जा सकदा। गुरु ही जन्मां जन्मां तों अपने मूल परमात्मा नालों विछड़ी होई आत्मा नूं परम आत्मा नाल अभेद करवा सकदा है। विछड़िया मेले प्रभु हर दरगह काबै सीट। इसे करके सतगुरु गुरु अर्जन देव पातशाह जी ने बड़े जोरदार शब्दां विच सावधान कीता है कि मत कोई भरम भुलेखे अधीन ए आस बना लवे कि मैं गुरु वाला बने तो बिना संसार भवजल तो पार उतर जावांगा। याद रखी ना किसी का पिछे ही निस्तारा होया, ना अगाह होना ते ना ऐस वेले होना, हर प्राणी नूं इस भवजल संसार तो अपने निस्तारे लई गुरु वाले बनना ही पैना है। मत को भरम भुलै संसार, गुरबिन कोय ना उतर सपार। गुरु वाला बनने वाले प्राणी नूं सतगुरु जी की बख्शिश करदे हन, इस दे उत्तर विच धन गुरु अर्जन देव जी बचन करदे ने कि सतगुरु गुरमंत्र दे रूप विच अमृत नाम जग्यासु नूं बख्शिश करदा है। जेड़ा अमृत नाम सोना चांदी हीरे जवाहरात आदि संसार दी संपदा बदले विच मनुख प्राप्त नहीं कर सकदा। साहिबां दा बचन है अमृत नाम निर्मोलक हीरा गुर दीनो मनतानी। गुरु की दृष्टि विच पवित्र कौन है जी? इसका उत्तर धन गुरु अमरदास साहिब पातशाह बाणी अंदर बख्शिश करदे ने कि जेड़े गुरु प्यारे बाहरली रहनी बहनी भी पवित्र रखदे हन अते जिन्हां ने प्रभु नाम जप के अपना अंदर भाव मन भी पवित्र कर लिया है, जेड़े गुरु प्यारे हमेशा गुरु दरसाई कार ही करदे हन, झूठ दा संकल्प मात्र भी जिन्हां दे हिरदे विच फेरा नहीं मारदा, जिन्हां दीआं सारीआं वासनावां खत्म हो गईआं हन, अजिहे गुरमुख गुरु दी दृष्टि विच पवित्र अते प्रवान हन। आप साहिबां दा वचन है कि जीओ निर्मल बाहरों निर्मल बाहरों तां निर्मल जीओ निर्मल सतगुर ते करनी कमाणी, कूड की सोए पहुंचै नाहीं मनसा सच समाणी, जन्म रतन जिनी खटिया भले सेवन जारे कह नानक जिन मन निर्मल सदा रह गुर नाले। गुरु दर अंदर करनी भी होना भेख प्रवान नहीं। ਸਗੋਂ ਅਜਿਹੇ ਕਰਨੀ ਵਿਹੂਣੇ ਭੇਖ ਨੂੰ ਗੁਰਬਾਣੀ ਅੰਦਰ ਨਿੰਦਤ ਕੀਤਾ ਹੈ। ਬਾਬਾ ਕਬੀਰ ਜੀ ਦਾ ਬੜਾ ਪਿਆਰਾ ਭਾਵਪੂਰਤ ਫਰਮਾਨ ਆਸਾ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 476 ਉੱਪਰ ਅੰਕਿਤ ਹੈ ਕਿ ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ, ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬਗ, ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੈ ਡਾਲਾ ਸਿਉ ਪੇਡਾ ਗਟਕਾਵੈ ਰਹਾਓ, ਬਾਸਨ ਮਾਂਜ ਚਰਾਵੈ ਉਪਰ ਕਾਠੀ ਤੋਏ ਚਲਾਵੈ, ਬਸੁਧਾ ਖੋਦ ਕਰੇ ਦੋ ਚੂਲੇ ਸਾਰੇ ਮਾਨਸ ਖਾਵੈ, ਓਏ ਪਾਪੀ ਸਦਾ ਫਿਰੈ ਅਪਰਾਧੀ ਮੁਖੋਂ ਅਪਰਸ ਕਹਾਵੈ, ਸਦਾ ਸਦਾ ਫਿਰੈ ਅਭਿਮਾਨੀ ਸਗਲ ਕੁਟੰਬ ਡੁਬਾਵੈ। ਗੁਰੂ ਸਿੱਖਿਆ ਅਨੁਸਾਰ ਭੁੱਖੇ ਨੂੰ ਪ੍ਰਸ਼ਾਦਾ ਦੇਣਾ, ਨੰਗੇ ਨੂੰ ਕੱਪੜੇ ਲੈ ਦੇਣੇ, ਲੋੜਵੰਦ ਦੀ ਲੋੜ ਪੂਰੀ ਕਰਨੀ, ਇਹ ਸਾਰੇ ਪੁੰਨ ਦਾਨ ਦੇ ਕਾਰਜ ਬਹੁਤ ਚੰਗੇ ਨੇ, ਪਰ ਸਾਰਿਆਂ ਦਾਨਾਂ ਨਾਲੋਂ ਪ੍ਰਮਾਤਮਾ ਦੇ ਨਾਮ ਨੂੰ ਜਪਣਾ, ਗੁਰੂ ਦੀ ਸਿੱਖਿਆ ਨੂੰ ਸੁਣਨਾ ਤੇ ਫੇਰ ਨਾਮ ਜਪਣ ਅਤੇ ਗੁਰੂ ਸਿੱਖਿਆ ਉੱਪਰ ਦੂਸਰਿਆਂ ਨੂੰ ਚੱਲਣ ਲਈ ਪ੍ਰੇਰਣਾ ਦੇਣੀ ਅਤੇ ਦੂਸਰਿਆਂ ਨੂੰ ਇਹ ਕਰਮ ਕਰਨ ਦਾ ਦਾਨ ਕਰਨਾ ਸਾਰਿਆਂ ਦਾਨਾਂ ਨਾਲੋਂ ਮਹਾਨ ਦਾਨ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ 12 ਮਹਾਬਾਣੀ ਅੰਦਰ ਫਰਮਾਨ ਆਪਾਂ ਸਰਵਣ ਕਰਦੇ ਹਾਂ ਕਿ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਉਹ ਇਲਮ ਉਹੀ ਵਿਦਿਆ ਪੜ੍ਹੀ ਪ੍ਰਵਾਨ ਹੈ ਜਿਸ ਵਿਦਿਆ ਨੂੰ ਪੜ੍ਹ ਕੇ ਜਿਸ ਇਲਮ ਨੂੰ ਪ੍ਰਾਪਤ ਕਰਕੇ ਕਿਸੇ ਦਾ ਭਲਾ ਕੀਤਾ ਜਾ ਸਕੇ ਅਤੇ ਮਨੁੱਖ ਸ਼ੁਭ ਗੁਣਾਂ ਦਾ ਧਾਰਨੀ ਬਣ ਸਕੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਬਚਨ ਕਰਦੇ ਨੇ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਅਜਿਹੀ ਵਿਦਿਆ ਜਿਸ ਨੂੰ ਪੜ੍ਹ ਕੇ ਹਰਨਾ ਬਾਜਾਂ ਤੇ ਗੁਲਾਮਾਂ ਵਾਲੀ ਬਿਰਤੀ ਬਣ ਜਾਏ ਅਤੇ ਮਨੁੱਖ ਦੀ ਆਪਣੇ ਜਾਤ ਭਾਈਆਂ ਨੂੰ ਫਸਾਉਣ ਵਾਲੀ ਸੋਚਣੀ ਬਣ ਜਾਏ, ਅਜਿਹੀ ਵਿਦਿਆ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮਲਹਾਰ ਦੀ ਵਾਰ ਅੰਦਰ ਪਾਵਨ ਬਚਨ ਹੈ ਕਿ ਹਰਣਾ ਬਾਜਾਂ ਤੈਸਕਦਾਰਾਂ ਇਹਨਾਂ ਪੜਿਆ ਨਾਉ, ਫਾਂਦੀ ਲੱਗੀ ਜਾਤ ਪਹਾਇਨ ਅੱਗੇ ਨਾਹੀਂ ਥਾਉ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਨੁੱਖ ਨੂੰ ਖਾਣ ਪੀਣ ਕੱਪੜੇ ਪਹਿਨਣ ਸਵਾਰੀ ਕਰਨ ਅਤੇ ਆਰਾਮ ਕਰਨ ਲਈ ਵੀ ਸਿੱਧਾਂ ਪ੍ਰਦਾਨ ਕੀਤੀਆਂ ਹਨ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਾਵਨ ਬਚਨ ਕੀਤਾ ਹੈ ਕਿ ਹਰ ਮਨੁੱਖ ਨੂੰ ਜੀਵ ਦੇ ਚਸਕਿਆਂ ਦੀ ਪੂਰਤੀ ਲਈ ਹੋਰ ਹੋਰ ਖਾਣ ਦੀ ਲਾਲਸਾ ਤਿਆਗ ਕੇ ਸੰਜਮੀ ਸਾਦਾ ਖੁਰਾਕ ਖਾਣੀ ਚਾਹੀਦੀ ਹੈ। ਜੇ ਜੀਵ ਦੇ ਚਸਕਿਆਂ ਅਧੀਨ ਹੋਰ ਖਾ ਕੇ ਭੁੱਖ ਦੀ ਸੀਮਾ ਦਾ ਉਲੰਘਣ ਕਰੋਗੇ ਤਦੋਂ ਸੁੱਖ ਦੀ ਥਾਂ ਦੁੱਖ ਖੁਆਰੀ ਅਤੇ ਵਿਕਾਰ ਹੀ ਪੱਲੇ ਪੈਣਗੇ। ਲੋੜ ਅਨੁਸਾਰ ਹਰ ਵਸਤੂ ਦੀ ਵਰਤੋਂ ਸੁਖਦਾਈ ਅਤੇ ਲੋੜੀਂਦੀ ਹੈ, ਪਰ ਜਦੋਂ ਕਿਸੇ ਵੀ ਵਸਤੂ ਦੀ ਵਰਤੋਂ ਆਪਣੀ ਸੀਮਾ ਤੋਂ ਵੱਧ ਕੇ ਰਸ ਦਾ ਰੂਪ ਧਾਰਨ ਕਰ ਲਏ ਤਦੋਂ ਉਹ ਵਸਤੂ ਖੁਆਰੀ ਅਤੇ ਦੁੱਖਾਂ ਦੀ ਜਨਮਦਾਤੀ ਬਣ ਜਾਂਦੀ ਹੈ। ਇਹੋ ਕਰਮ ਜੀਵਨ ਦੇ ਹਰ ਖੇਤਰ ਵਿੱਚ ਲਾਗੂ ਹੁੰਦਾ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀ ਹੈ ਮਨ ਮੈਂ ਚਲਾ ਵਿਕਾਰ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੇ ਤਨ ਪੀੜੀ ਹੈ ਮਨ ਮੈਂ ਚਲਾ ਵਿਕਾਰ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਤ ਚੜ੍ਹਿਆ ਤਨ ਪੀੜੀ ਹੈ ਮਨ ਮੈਂ ਚਲਾ ਵਿਕਾਰ। ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਨਾਮ ਦਾ ਰਸ ਮਨੁੱਖ ਨੂੰ ਕਿਉਂ ਨਹੀਂ ਪ੍ਰਾਪਤ ਹੁੰਦਾ? ਇਸ ਸਵਾਲ ਦਾ ਉੱਤਰ ਦਿੰਦਿਆਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸ੍ਰੀ ਰਾਗ ਅੰਦਰ ਫਰਮਾਇਆ ਕਿ ਮਨੁੱਖ ਦਾ ਹਿਰਦਾ ਪਹਿਲਾਂ ਹੀ ਇੰਨੇ ਰਸਾਂ ਨਾਲ ਨੱਕੋ ਨੱਕ ਭਰਿਆ ਕਿ ਮਨੁੱਖ ਦੇ ਹਿਰਦੇ ਵਿੱਚ ਨਾਮ ਦਾ ਰਸ ਟਿਕਣ ਵਾਸਤੇ ਭੋਰਾ ਜਿੰਨੀ ਵੀ ਜਗ੍ਹਾ ਨਹੀਂ। ਨਾਮ ਦਾ ਰਸ ਕਿਵੇਂ ਤੇ ਕਿੱਥੇ ਟਿਕੇ? ਸਤਿਗੁਰੂ ਜੀ ਦਾ ਬਚਨ ਪੜ੍ਹੀਏ ਤਾਂ ਅਸਲੀਅਤ ਦਾ ਗਿਆਨ ਹੋ ਜਾਵੇਗਾ ਕਿ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਨਾਮ ਦਾ ਰਸ ਕਿਵੇਂ ਪ੍ਰਾਪਤ ਹੋਵੇ? ਇਸ ਦੀ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬਾ ਕਬੀਰ ਜੀ ਦਿੰਦੇ ਹੋਏ ਇਵੇਂ ਫਰਮਾਉਂਦੇ ਨੇ ਕਿ ਜੇ ਮਨੁੱਖ ਨੇ ਨਾਮ ਦਾ ਰਸ ਪ੍ਰਾਪਤ ਕਰਨਾ ਹੈ ਨਾ ਤਾਂ ਪਹਿਲਾਂ ਸਰੀਰ ਦੇ ਵਿਸ਼ੇ ਵਿਕਾਰੀ ਰਸਾਂ ਦਾ ਤਿਆਗੀ ਬਣੇ। ਸੰਸਾਰੀ ਰਸਾਂ ਕਸਾਂ ਦੇ ਤਿਆਗੀ ਮਨੁੱਖ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਏਗਾ। ਜਦੋਂ ਜਗਿਆਸੂ ਨਾਮ ਰਸੀਆ ਬਣ ਗਿਆ ਫਿਰ ਉਸ ਨੂੰ ਸੰਸਾਰ ਦੇ ਇਹ ਛਿਨ ਭੰਗਰੀ ਵਿਸ਼ੇ ਵਿਕਾਰੀ ਰਸ ਪ੍ਰਭਾਵਿਤ ਨਹੀਂ ਕਰ ਸਕਦੇ। ਬਾਬਾ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 342 ਉੱਪਰ ਦਰਜ ਹੈ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਪ੍ਰਮਾਤਮਾ ਦੇ ਘਰ ਵਿੱਚ ਕਿਸ ਨੂੰ ਪ੍ਰਵਾਨਗੀ ਮਿਲਦੀ ਹੈ? ਇਸ ਦਾ ਉੱਤਰ ਧੰਨ ਗੁਰੂ ਅਰਜਨ ਦੇਵ ਜੀ ਇੰਜ ਦਿੰਦੇ ਨੇ ਕਿ ਜਿਹੜਾ ਜਗਿਆਸੂ ਅਵਗੁਣਾਂ ਦਾ ਤਿਆਗ ਕਰਕੇ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿ ਸ਼ੁਭ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ ਉਹ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਹੋ ਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦਾ ਹੈ। ਬਿਲਾਵਲ ਰਾਗ ਅੰਦਰ ਪਾਵਨ ਬਚਨ ਹੈ, ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ, ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭਾਵੋ। ਸਿੱਖ ਕੌਣ ਹੈ ਜੀ? ਇਸ ਦਾ ਉੱਤਰ ਵੀ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਦਿੱਤਾ ਹੈ ਕਿ ਸਿੱਖ ਉਹ ਹੈ ਜੋ ਸਿੱਖੀ ਸਿੱਖਿਆ ਗੁਰ ਵਿਚਾਰ ਦਾ ਧਾਰਨੀ ਹੈ। ਨਿਰਾ ਲਿਬਾਸ ਦੀ ਸਿੱਖੀ ਨਹੀਂ ਹੈ। ਨਿਰਾ ਸਿੱਖੀ ਦਾ ਲਿਬਾਸ ਧਾਰਨ ਕਰਨ ਨਾਲ ਕੋਈ ਸਿੱਖ ਨਹੀਂ ਬਣ ਸਕਦਾ। ਧਾਰਮਿਕ ਲਿਬਾਸ ਤਾਂ ਇੱਕ ਵਰਦੀ ਹੈ ਜੋ ਆਪਣੇ ਥਾਵੇਂ ਜ਼ਰੂਰੀ ਤੇ ਮਹਾਨ ਵੀ ਹੈ, ਇਸ ਦੀ ਆਪਣੀ ਥਾਂ ਹੈ। ਪਰ ਗੁਰੂ ਦਰ ਵਿੱਚ ਤਾਂ ਗੁਰੂ ਦਰਸਾਏ ਅਸੂਲਾਂ ਦੇ ਧਾਰਨੀ ਅਤੇ ਕਰਨੀ ਪ੍ਰਧਾਨਾਂ ਨੂੰ ਹੀ ਮਹਾਨਤਾ ਤੇ ਪ੍ਰਧਾਨਤਾ ਦਿੱਤੀ ਹੈ। ਕਰਨੀ ਪ੍ਰਧਾਨ ਬਣਨ ਵਾਸਤੇ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਸਿੱਖ ਨੂੰ ਪੂਰੇ ਦਿਨ ਦਾ ਟਾਈਮ ਟੇਬਲ ਬਣਾ ਕੇ ਦਿੱਤਾ। ਜਿਹੜਾ ਸਿੱਖ ਇਸ ਅਸੂਲਾਂ ਦਾ ਧਾਰਨੀ ਬਣ ਜਾਂਦਾ ਹੈ, ਸਤਿਗੁਰੂ ਅਜਿਹੇ ਕਰਨੀ ਪ੍ਰਧਾਨ ਗੁਰਸਿੱਖ ਦੀ ਚਰਨ ਧੂੜ ਦੀ ਯਾਚਨਾ ਕਰਦੇ ਅਤੇ ਸਤਿਕਾਰਦੇ ਹਨ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 305 ਉੱਪਰ ਬਿਰਾਜਮਾਨ ਹੈ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੈ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸਤਿਗੁਰੂ ਦੀ ਦ੍ਰਿਸ਼ਟੀ ਅੰਦਰ ਸੰਤ ਅਤੇ ਸਾਧ ਵੀ ਉਹ ਹੀ ਹਨ ਜੋ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਦੇ ਹਨ। ਅਜਿਹੇ ਸੰਤ ਜਨ ਸਤਿਗੁਰੂ ਦੀ ਦ੍ਰਿਸ਼ਟੀ ਅੰਦਰ ਧੰਤਾ ਦੇ ਯੋਗ ਹਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਅਥਵਾ ਅੱਠੇ ਪਹਿਰ ਨਿਕਟ ਕਰ ਜਾਨੈ, ਪ੍ਰਭ ਕਾ ਕੀਆ ਮੀਠਾ ਮਨ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਜਨ ਦੀ ਪਰਿਭਾਸ਼ਾ ਹਿਤ ਗੁਰਬਾਣੀ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਅੰਕਿਤ ਕੀਤਾ ਹੈ ਕਿ ਜਨ ਉਹ ਹੈ ਜੋ ਸਾਰੀਆਂ ਆਸਾਂ ਛੱਡ ਕੇ ਕੇਵਲ ਇੱਕ ਅਕਾਲ ਪੁਰਖ ਦੀ ਆਸ ਰੱਖਦਾ ਹੈ, ਜੋ ਪਰਮਾਤਮਾ ਨੂੰ ਸਰਬ ਸ਼ਕਤੀਮਾਨ ਅਤੇ ਸਭ ਤੋਂ ਵੱਡਾ ਮੰਨ ਕੇ ਕਿਰਤ ਦੀ ਅਧੀਨਤਾ ਨਹੀਂ ਕਬੂਲਦਾ। ਜਨ ਹਮੇਸ਼ਾ ਨਾਮ ਦਾ ਆਤਮਕ ਆਹਾਰੀ ਭੋਜਨ ਛਕਦਾ ਹੈ। ਜਨ ਹਮੇਸ਼ਾ ਆਪਾ ਭਾਵ ਤਿਆਗ ਕੇ ਪਰਮਾਤਮਾ ਦੀ ਸ਼ਰਨ ਵਿੱਚ ਰਹਿੰਦਾ ਹੈ। ਜਨ ਦੇ ਗੁਣ ਦਰਸਾਉਂਦਾ ਗੁਰੂ ਵਾਕ ਪੜ੍ਹੀਏ, ਏਕ ਟੇਕ ਗੋਬਿੰਦ ਕੀ ਤਿਆਗੀ ਅਨ ਆਸ, ਏਕ ਟੇਕ ਗੋਬਿੰਦ ਕੀ ਤਿਆਗੀ ਅਨ ਆਸ, ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ, ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ। ਬ੍ਰਾਹਮਣ ਕੌਣ ਹੈ? ਇਸ ਦਾ ਉੱਤਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਲੋਕ 12 ਤੋਂ ਵਧੀਕ ਅੰਦਰ ਬਚਨ ਕਰਕੇ ਦਿੱਤਾ ਹੈ ਕਿ ਜਿਹੜਾ ਪ੍ਰਭੂ ਪਿਆਰਾ ਸਾਰੀ ਖਲਕਤ ਵਿੱਚੋਂ ਪ੍ਰਮਾਤਮਾ ਦੀ ਜੋਤ ਵੇਖੇ ਅਤੇ ਕਿਸੇ ਨਾਲ ਵੀ ਵਿਤਕਰਾ ਨਾ ਕਰੇ, ਆਪਣੇ ਇੰਦਰੀਆਂ ਨੂੰ ਸੰਜਮ ਵਿੱਚ ਕਾਬੂ ਵਿੱਚ ਰੱਖੇ, ਸਬਰ ਸੰਤੋਖ ਅਤੇ ਮਿੱਠ ਬੋਲੜੇ ਸੁਭਾਅ ਦਾ ਧਾਰਨੀ ਹੋਵੇ, ਮਾਇਆ ਦੀ ਪਕੜ ਨਾ ਕਰੇ, ਅਜਿਹੇ ਗੁਣਾਂ ਦੇ ਧਾਰਨੀ ਨੂੰ ਬ੍ਰਾਹਮਣ ਕਿਹਾ ਜਾ ਸਕਦਾ ਹੈ। ਅਜਿਹਾ ਗੁਣ ਭਰਪੂਰ ਬ੍ਰਾਹਮਣ ਪੂਜਣ ਯੋਗ ਹੈ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਯੁਗਤ। ਜਿੱਥੇ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਸੱਚੇ ਬ੍ਰਾਹਮਣ ਦੇ ਗੁਣ ਦਰਸਾਏ ਹਨ, ਉੱਥੇ ਸੱਚਾ ਮੁਸਲਮਾਨ ਬਣਨ ਲਈ ਵੀ ਅਗਵਾਈ ਦਿੱਤੀ ਹੈ ਕਿ ਸੱਚਾ ਮੁਸਲਮਾਨ ਉਹ ਹੈ ਜੋ ਆਪਣੇ ਨਵੀਆਂ ਵਲੀਆਂ ਦੇ ਦਰਸਾਏ ਧਰਮ ਮਾਰਗ ਦੇ ਹੁਕਮਾਂ ਨੂੰ ਮਿੱਠਾ ਕਰਕੇ ਮੰਨੇ, ਜਿਵੇਂ ਰੇਗ ਮਾਰ ਨਾਲ ਲੋਹੇ ਦਾ ਜੰਗਾਲ ਉਤਾਰ ਕੇ ਲੋਹੇ ਨੂੰ ਸਾਫ਼ ਕਰੀਦਾ ਹੈ, ਤਿਵੇਂ ਅੱਲਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਸਾਫ਼ ਪਵਿੱਤਰ ਕਰੇ, ਆਪਣੀ ਕਿਰਤ ਕਮਾਈ ਵਿੱਚੋਂ ਲੋੜਵੰਦਾਂ ਨੂੰ ਲਟਾਵੇ, ਭਾਵ ਲੋੜਵੰਦਾਂ ਦੀ ਲੋੜ ਪੂਰੀ ਕਰੇ, ਜੰਮਣ ਮਰਨ ਪਰਮਾਤਮਾ ਦੇ ਹੱਥ ਜਾਣੇ ਅਤੇ ਮਰਨ ਅਤੇ ਜੀਵਨ ਦੇ ਤੌਖਲੇ ਤੋਂ ਉੱਪਰ ਉੱਠ ਜਾਵੇ, ਅੱਲਾ ਦਾ ਅਨਿੰਨ ਸੇਵਕ ਬਣ ਕੇ ਪਰਮਾਤਮਾ ਦੀ ਰਜ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰੇ, ਕਰਤਾ ਪਰਮਾਤਮਾ ਨੂੰ ਮੰਨੇ ਅਤੇ ਆਪਣੀ ਹਉਮੈ ਦਾ ਤਿਆਗ ਕਰ ਦੇਵੇ। ਅਜਿਹੇ ਗੁਣਾਂ ਦਾ ਧਾਰਨੀ ਅਤੇ ਸਾਰੇ ਜੀਵਾਂ ਉੱਪਰ ਦਇਆ ਕਰਨ ਵਾਲਾ ਹੀ ਸੱਚਾ ਮੁਸਲਮਾਨ ਕਹਾਉਣ ਦਾ ਹੱਕਦਾਰ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮਾਝ ਦੀ ਵਾਰ ਅੰਦਰ ਪਾਵਨ ਬਚਨ ਹੈ, ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੈ। ਅਵਲ ਔਲ ਦੀਨ ਕਰ ਮਿੱਠਾ, ਮਸਕਲ ਮਾਨਾ ਮਾਲ ਮੁਸਾਵੈ, ਹੋਏ ਮੁਸੱਲਮ ਦੀਨ ਮਹਾਣਾ, ਮਰਨ ਜੀਵਨ ਕਾ ਭਰਮ ਚੁਕਾਵੈ, ਰੱਬ ਕੀ ਰਜਾਏ ਮੰਨੇ ਸਿਰ ਉਪਰ, ਕਰਤਾ ਮੰਨੈ ਆਪ ਗਵਾਵੈ, ਤਉ ਨਾਨਕ ਸਰਬ ਜੀਆਂ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ। ਸਤਿਗੁਰੂ ਦੀ ਦ੍ਰਿਸ਼ਟੀ ਵਿਚ ਉਹ ਸੱਜਣ ਨਹੀਂ ਜੋ ਆਪਣੀ ਗਰਜ ਦੀ ਪੂਰਤੀ ਅਤੇ ਖਾਣ ਪੀਣ ਤੱਕ ਹੀ ਮਿੱਤਰਤਾ ਨਿਭਾਵੇ, ਸੱਜਣ ਉਹ ਨਹੀਂ ਜੋ ਆਪਣੀ ਲੋੜ ਦੀ ਪੂਰਤੀ ਤੱਕ ਤੇ ਸੱਜਣਤਾ ਹੀ ਨਿਭਾਵੇ, ਪਰ ਜਦੋਂ ਕਿਤੇ ਬਾਜੀ ਪੁੱਠੀ ਪੈ ਜਾਏ ਉਦੋਂ ਤਲਾਂਜਲੀ ਦੇ ਜਾਵੇ, ਕੰਢ ਦੇ ਜਾਵੇ। ਸਤਿਗੁਰੂ ਜੀ ਦੀ ਦ੍ਰਿਸ਼ਟੀ ਵਾਲਾ ਸੱਜਣ ਤਾਂ ਇਸ ਸੰਸਾਰ ਵਿਚ ਵੀ ਹਰ ਔਖ ਵੇਲੇ ਸਹਾਇਕ ਹੁੰਦਾ ਅਤੇ ਪ੍ਰਲੋਕ ਵਿਚ ਵੀ ਜੀਵ ਆਤਮਾ ਪਾਸੋਂ ਹਿਸਾਬ ਕਿਤਾਬ ਲੈਣ ਸਮੇਂ ਆਤਮਾ ਦੇ ਨਾਲ ਖੜ ਕੇ ਮਦਦਗੀਰ ਹੁੰਦਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਸੂਹੀ ਰਾਗ ਅੰਦਰ ਪਾਵਨ ਵਚਨ ਹੈ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੈ ਦਿਸਨ। ਸੱਜਣ ਉਹ ਨਹੀਂ ਜੋ ਕੇਵਲ ਸੁੱਖ ਵੇਲੇ ਤਾਂ ਨੇੜੇ ਹੋ ਬੈਠੇ, ਦੁੱਖ ਵੇਲੇ ਪਿੱਠ ਫੇਰਨ ਉਪਰੰਤ ਆਪਣੇ ਹੀ ਸੱਜਣ ਨੂੰ ਮੰਦੇ ਬੋਲ ਬੋਲਣ ਲੱਗ ਜਾਵੇ, ਪਰ ਸੰਸਾਰ ਵਿਚ ਆਮ ਮਤਲਬੀ ਸੱਜਣਾਂ ਦਾ ਵਰਤਾਰਾ ਇਸੇ ਤਰ੍ਹਾਂ ਹੀ ਵਰਤ ਰਿਹਾ ਹੈ। ਸਤਿਗੁਰੂ ਦਾ ਬਚਨ ਹੈ ਕਿ ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋਉ ਨਾ ਆਵਤ ਨੇਰੈ, ਤਥਾ ਜਿਚਰ ਪਹਿਨਣ ਖਾਵਨੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਧ। ਕਿਹੜਾ ਸੱਜਣ ਹੈ ਜੋ ਇਸ ਲੋਕ ਵਿਚ ਵੀ ਤੇ ਪ੍ਰਲੋਕ ਵਿਚ ਵੀ ਹਰ ਔਖ ਸੌਖ ਵਿਚ ਸਾਥ ਨਿਭਾਉਂਦਾ ਹੈ? ਉਹ ਸੱਜਣ ਹੈ ਸਤਿਗੁਰੂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬਹਿਠਿਆਂ ਸੋਈਐ ਸਭਨਾ ਦਾ ਵੇਸਾਹ। ਪੂਰੇ ਸਤਿਗੁਰੂ ਦੀ ਪ੍ਰਭਾਸ਼ਾ ਵਰਣਨ ਕਰਦਿਆਂ ਗੁਰਬਾਣੀ ਅੰਦਰ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਪਾਵਨ ਫਰਮਾਨ ਕੀਤਾ ਹੈ ਕਿ ਜਿਸ ਦੇ ਮਿਲਣ ਨਾਲ ਮਨ ਨੂੰ ਆਨੰਦ ਪ੍ਰਾਪਤ ਹੋ ਜਾਵੇ, ਮਨ ਵਿਚੋਂ ਦੁਬਧਾ ਦਵੈਸ਼ ਦਾ ਨਾਸ਼ ਹੋ ਜਾਵੇ ਅਤੇ ਮਨੁੱਖ ਪਰਮ ਗਤੀ ਨੂੰ ਪ੍ਰਾਪਤ ਕਰ ਲਏ, ਅਜਿਹੇ ਗੁਣਾਂ ਦੇ ਧਾਰਨੀ ਦਾ ਨਾਉਂ ਸਤਿਗੁਰੂ ਕਿਹਾ ਜਾ ਸਕਦਾ ਹੈ। ਸਤਿਗੁਰੂ ਦਾ ਪਾਵਨ ਫਰਮਾਨ ਹੈ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਈਐ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਅਨੁਸਾਰ ਜਿਸ ਨੇ ਸਦੀਵੀ ਹੋਂਦ ਵਾਲੇ ਪ੍ਰਮਾਤਮਾ ਨੂੰ ਜਾਣ ਲਿਆ ਉਸ ਦਾ ਨਾਉਂ ਸਤਿਗੁਰੂ ਹੈ। ਅਜਿਹੇ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਸਿੱਖ ਦਾ ਵੀ ਨਿਸਤਾਰਾ ਹੋ ਜਾਂਦਾ ਹੈ। ਪਾਵਨ ਬਚਨ ਗੁਰਬਾਣੀ ਦਾ ਸੁਖਮਨੀ ਸਾਹਿਬ ਵਿਚ ਆਪਾਂ ਅਕਸਰ ਪੜ੍ਹਦੇ ਹਾਂ ਕਿ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉਂ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸਾਡੇ ਜੀਵਾਂ ਦਾ ਆਪਣੇ ਮੂਲ ਪ੍ਰਮਾਤਮਾ ਨਾਲੋਂ ਵਿਛੋੜੇ ਦਾ ਕਾਰਨ ਕੀ ਹੈ? ਇੱਕੋ ਕਾਰਨ ਹੈ, ਉਹ ਹੈ ਮਨੁੱਖ ਦੇ ਕੀਤੇ ਕਰਮ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਾਰਾਂ ਮਾਹਾਂ ਦੀ ਬਾਣੀ ਵਿਚ ਫਰਮਾਨ ਆਪਾਂ ਅਕਸਰ ਸਰਵਣ ਕਰਦੇ ਹਾਂ ਕਿ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ, ਤਥਾ ਆਪ ਕਮਾਣੈ ਵਿਛੁੜੀ ਦੋਸ਼ ਨਾ ਕਾਹੂ ਦੇਣ। ਮਨੁੱਖਾ ਜਨਮ ਦੇ ਵਰਤਮਾਨ ਸਮੇਂ ਅੰਦਰ ਕੋਈ ਮਨੁੱਖ ਗੁਰੂ ਚਾਲੀ ਅਧੀਨ ਚੱਲ ਕੇ ਚੰਗੇ ਕਰਮ ਕਰਕੇ ਪ੍ਰਮਾਤਮਾ ਦੇ ਨੇੜੇ ਵੀ ਹੋ ਸਕਦਾ ਹੈ, ਪਰ ਕੋਈ ਮਨੁੱਖ ਮਨ ਦੇ ਹੁਕਮ ਅਧੀਨ ਮਨਮੁਖ ਬਣ ਕੇ ਮਾੜੇ ਕਰਮ ਕਰਕੇ ਪਰਮੇਸ਼ਰ ਜੀ ਤੋਂ ਦੂਰ ਵੀ ਹੋ ਸਕਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਜਪਜੀ ਸਾਹਿਬ ਦੀ ਬਾਣੀ ਵਿਚ ਆਪਾਂ ਹਰ ਰੋਜ਼ ਵਾਚਦੇ ਹਾਂ ਕਿ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਪਾਪ ਕਰਮ ਤਾਂ ਸਾਰੇ ਹੀ ਮਾੜੇ ਨੇ, ਪਰ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁਲਾ ਦੇਣ ਦੇ ਪਾਪ ਨੂੰ ਅਕਿਰਤ ਘਣਤਾ ਦਾ ਪਾਪ ਗਿਣਿਆ ਹੈ, ਜੋ ਸਾਰੇ ਪਾਪ ਕਰਮਾਂ ਦਾ ਸ਼੍ਰੋਮਣੀ ਪਾਪ ਹੈ। ਪਰਮੇਸ਼ਰ ਜੀ ਨੇ ਸਾਡੇ ਉਪਰ ਬਹੁਤ ਵੱਡੇ ਪਰਉਪਕਾਰ ਕੀਤੇ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਜਿਹੜਾ ਮਨੁੱਖ ਪਰਮਾਤਮਾ ਜੀ ਦੇ ਪਰਉਪਕਾਰਾਂ ਨੂੰ ਭੁੱਲ ਗਿਆ, ਉਹਨਾਂ ਪਰਉਪਕਾਰਾਂ ਨੂੰ ਯਾਦ ਨਹੀਂ ਕਰਦਾ, ਬਾਬਾ ਫਰੀਦ ਜੀ ਦੀ ਦ੍ਰਿਸ਼ਟੀ ਵਿਚ ਉਹ ਅਕਿਰਤ ਘਣ ਹੈ ਅਤੇ ਉਹ ਧਰਤੀ ਉਪਰ ਨਿਰਾ ਬੋਝ ਹੈ। ਭਗਤ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 488 ਉਪਰ ਅੰਕਤ ਹੈ ਕਿ ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਅਕਿਰਤ ਘਣ ਜਿੱਥੇ ਅਧਰਮੀਆਂ ਦੀ ਮੌਤੇ ਮਰਦਾ ਹੈ, ਉਥੇ ਉਸ ਦੀ ਆਤਮਾ ਨੂੰ ਬਹੁਤ ਡਰਾਉਣੇ ਘੋਰ ਨਰਕਾਂ ਵਿਚ ਅਕਿਰਤ ਘਣਤਾ ਦੇ ਪਾਪ ਦੀ ਸਜ਼ਾ ਭੁਗਤਾਉਣ ਵਾਸਤੇ ਪਾਇਆ ਜਾਂਦਾ ਹੈ। ਗੌੜੀ ਰਾਗ ਅੰਦਰ ਆਪ ਜੀ ਦਾ ਪਾਵਨ ਫਰਮਾਨ ਹੈ, ਨਰਕ ਘੋਰ ਬਹੁ ਦੁੱਖ ਘਣੇ ਅਕਿਰਤ ਘਣਾ ਕਾ ਥਾਨ, ਨਰਕ ਘੋਰ ਬਹੁ ਦੁੱਖ ਘਣੇ ਅਕਿਰਤ ਘਣਾ ਕਾ ਥਾਨ, तिन प्रभ मारे नानका होए होए मुए हराम। गुरबाणी की रोशनी विच जीव आत्मा अते परम आत्मा दे विचकार भरम दा एक सूखम पर्दा है। ए भरम दा पर्दा पा के जीव आत्मा नूं प्रभु तों विछोड़न वाले अते सारियां परेशानियां दे मूल ए पंज काम क्रोध लोभ मोह हंकार ही हन। साहिब गुरु अर्जन देव पातशाह जी दा पावन बचनासा राग अंदर आउंदा है कि पंच दूत मिल पिरों विछोड़ी भ्रम भ्रम रोवै हाथ पछोड़ी। इन्हां माया दे दूतां तों छुटकारा पाउण दा रस्ता दर्शाउंदे होए धन गुरु अर्जन देव पातशाह जी फुनहे बाणी अंदर फुरमान करदे ने कि जिस भी जीव आत्मा ने माया दे पंज दूतां तों निजात पाउणी होवे छुटकारा प्राप्त करना होवे पहलां ओह गुरु शरण नूं प्राप्त करे। पहला कर्म की करे गुरु शरण नूं प्राप्त करे फिर पूरे गुरु वलों दिता होया नाम उस नाम की कमाई करे ते नाल नाल गुरु चरणा विच मिन्नत जोदड़ी अरदास अते सतसंग दा ओट आसरा लवे फिर सहजे ही इन्हां माया दे पंजां दूतां तों छुटकारा प्राप्त हो सकदा है। धन गुरु अर्जन देव पातशाह जी दा पावन बचन की है तीखण बाण चलाए नाम प्रभ धाइयै हर हां महा बिखादी घात पूर्ण गुर पाइयै। गुरबाणी दे अंदर सारे नशियां दी बड़े जोरदार शब्दां विच मनाही कीती हुई है। बाबा कबीर जी दा पावन फरमान है कि भंग मच्छी शराब आदक नशे निरा शरीर दी ही बर्बादी नहीं करदे सगो मनुख दे कीते हुए धार्मिक कर्मां दे भी नाशक बन के नशई व्यक्ति दा लोक परलोक बर्बाद कर दिंदे हन। आप जी दा बड़ा भावपूर्त बचन श्लोकां अंदर दर्ज है जो धन गुरु ग्रंथ साहिब जी दे पन्ना 1377 उपर सुभायमान है कि कबीर भांग माशली सुरापान जो जो प्राणी खाहे तीरथ बरत नेम किए ते सबै रसात लजाहे। सतगुरु गुरु अमरदास साहिब पातशाह जी ने बिहागड़े दी वार अंदर नशियां नूं वरतण तों मनाही करदिआं फरमान कीता है कि शराब आदिक नशे जिन्हां दे वरतण नाल मनुख दी मत मारी जांदी है अपने अते पराए दी सूझ खत्म हो जांदी है मनुख विकारां विच ग्रस के इस लोक विच भी दर दर दीआं ठोकरां खांदा है धक्के खांदा है अते नशई मनुख नूं परलोक अंदर भी विखम सजावां भुगतणियां पैंदियां हन। अजिहे लोक परलोक दा विगाड़ करन वाले नशियां दा सेवन भुल के भी नहीं करना चाहीदा। सतगुरु जी दा पावन बचन है जित पीतै मत दूर होए बरल पवै विच आए अपना पराया ना पछाणई खसमा हो धक्के खाए जित पीतै खसम विसरै दरगह मिलै सजाए झूठा मद मूल न पीचई जे का पार वसाए। धन गुरु ग्रंथ साहिब जी दी सिख्या अनुसार संसार विच कोई माया दा त्याग करदा है कोई घर बार दा टब्बर दा त्याग करदा है कोई बोलण दा त्याग करके मुनी होण दा हंकार करदा है कोई कपड़िया दा त्यागी बन के नग्न रह के अपने आप नूं संसार विच त्यागी प्रसिद्ध करन लई जतन करदा है। सतगुरु की दृष्टि विच इन्हां स्थूल चीजां दा त्याग कोई महान नहीं कोई वड्डा काम नहीं। सतगुरु की दृष्टि विच त्यागण वालियां चीजां हन पंज विकार काम क्रोध लोभ मोह हंकार ते इन्हां दी साथी। जो इन्हां विकारां दा त्यागी बन जांदा है गुरु की दृष्टि अंदर अजिहा त्यागी बहुत महान है। धन गुरु अर्जन देव पातशाह जी ने ऐसे त्यागी नूं सलाहुणा कीता है अते हुकम कीता है कि त्यागणा त्यागण नीका त्यागणा त्यागण नीका की त्यागना नीका जी काम क्रोध लोभ त्यागना त्यागना त्यागन नीका काम क्रोध लोभ त्यागना। स्थूल माया अते स्थूल संसार दे त्यागन प्रति तां धन गुरु अर्जन देव पातशाह बचन करदे ने कि कोई मनुख संसार दे सुख आराम परिवार माया ए त्याग के अपना देश छड के प्रदेश भी चला जावे ओ को महान नहीं क्योंकि ए असुरी संपर्दा काम क्रोध लोभ मोह हंकार जो त्यागण वाले हन उन्हां दा तां त्याग नहीं कर सकिया। इन्हां पंजां नूं मनुख जंगलां विच वी अते विदेशां विच वी नाल ही लई फिरदा। आप जी दा बड़ा प्यारा बचन है कि देश छोड परदेसै धाया पंच चंडाल नाले लै आया फिर त्याग किस चीज दा कीता। बाबा कबीर जी दे फरमान अनुसार भी माया दा त्याग कोई बहुती महानता नहीं रखदा क्यों जो स्थूल चीज नूं मनुख हट करके भी त्याग सकदा है त्यागण वाली चीज है हंकार जो त्यागया नहीं जा सकता। भगत जी का पावन बचन धन गुरु ग्रंथ साहिब जी दे पन्ना 1372 उपर दर्ज है कबीर माया तजी ता क्या पया जो मान तजया नहीं जाए मान मुनि मुनवर गले मान सबै को खाए। ਜਿਹੜਾ ਮਨੁੱਖ ਹੰਕਾਰ ਦਾ ਤਿਆਗੀ ਬਣ ਜਾਂਦਾ ਹੈ ਉਸ ਦੇ ਅੰਦਰੋਂ ਪਰਮਾਤਮਾ ਅਤੇ ਜੀਵ ਆਤਮਾ ਵਿੱਚ ਵਿੱਥ ਪਾਉਣ ਵਾਲੀ ਦੀਵਾਰ ਖਤਮ ਹੋ ਜਾਂਦੀ ਹੈ। ਹਉਮੈ ਖਤਮ ਹੁੰਦੇ ਸਾਰ ਜੀਵ ਆਤਮਾ ਪਰਮਾਤਮਾ ਵਿੱਚ ਸਮਾ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਸੂਹੀ ਰਾਗ ਅੰਦਰ ਅੰਕਿਤ ਹੈ, ਹਉਮੈ ਜਾਈ ਤਾਂ ਕੰਤ ਸਮਾਈ, ਤਥਾ ਹਉਮੈ ਜਾਏ ਪਰਮ ਪਦ ਪਾਏ। ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਜੀਵਨ ਜਿਉਣ ਦੇ ਦੋ ਰਸਤੇ ਦਰਸਾਉਣਾ ਕੀਤੇ ਹਨ। ਇੱਕ ਰਸਤਾ ਹੈ ਗੁਰੂ ਚਾਲੀ ਦਾ, ਦੂਜਾ ਰਸਤਾ ਹੈ ਮਨ ਚਾਲੀ ਦਾ। ਜਿਹੜਾ ਮਨੁੱਖ ਗੁਰੂ ਚਾਲੀ ਦਾ ਧਾਰਨੀ ਬਣ ਜਾਂਦਾ ਹੈ, ਗੁਰੂ ਚਾਲੀ ਉੱਪਰ ਚੱਲਣ ਸਦਕਾ ਸਤਿਗੁਰੂ ਉਸ ਉੱਪਰ ਪ੍ਰਸੰਨ ਹੋ ਕੇ ਉਸ ਨੂੰ ਆਪਣਾ ਸਿੱਖ, ਆਪਣਾ ਸਕਾ ਭਰਾ, ਆਪਣਾ ਨਜ਼ਦੀਕੀ, ਆਪਣਾ ਰਿਸ਼ਤੇਦਾਰ ਬਣਾ ਕੇ ਲੋਕ ਪਰਲੋਕ ਦੇ ਸੁੱਖ ਬਖਸ਼ਿਸ਼ ਕਰ ਦਿੰਦੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਮਨੁੱਖ ਆਪਣੇ ਮਨ ਦੀ ਨਿਰਧਾਰਿਤ ਕੀਤੀ ਚਾਲੀ ਅਨੁਸਾਰ ਆਪਣਾ ਜੀਵਨ ਚਲਾਉਂਦਾ ਹੈ ਉਸ ਮਨੁੱਖ ਦਾ ਗੁਰੂ ਨਾਲੋਂ ਵਿਛੋੜਾ ਪੈ ਜਾਂਦਾ ਹੈ ਅਤੇ ਉਹ ਹਮੇਸ਼ਾ ਦੁੱਖਾਂ ਦੀਆਂ ਚੋਟਾਂ ਹੀ ਸਹਾਰਦਾ ਹੈ। ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸਾਡੇ ਸੁੱਖ ਅਤੇ ਸਾਡੇ ਭਲੇ ਵਾਸਤੇ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਬਾਰ ਬਾਰ ਤਾਕੀਦ ਕੀਤੀ ਹੈ ਕਿ ਹੇ ਗੁਰਸਿੱਖੋ ਤੁਸੀਂ ਗੁਰੂ ਚਾਲੀ ਉੱਪਰ ਹੀ ਤੁਰਨਾ ਹੈ, ਭੁੱਲ ਕੇ ਵੀ ਮਨ ਦੀ ਚਾਲੀ ਦੇ ਧਾਰਨੀ ਨਹੀਂ ਬਣਨਾ। ਜੋ ਚਾਲੀ ਗੁਰੂ ਨੇ ਤੁਹਾਨੂੰ ਬਖਸ਼ੀ ਹੈ, ਗੁਰੂ ਨੇ ਪ੍ਰਦਾਨ ਕੀਤੀ ਹੈ, ਉਸ ਅਨੁਸਾਰ ਚੱਲਣ ਵਿੱਚ ਹੀ ਤੁਹਾਡਾ ਭਲਾ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਧਨਾਸਰੀ ਰਾਗ ਅੰਦਰ ਪੰਨਾ 667 ਉੱਪਰ ਅੰਕਿਤ ਹੈ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਬਾਣੀ ਅਨੁਸਾਰ ਸੰਸਾਰ ਅੰਦਰ ਜਿੰਨਾ ਵੀ ਦੁੱਖ ਕਲੇਸ਼ ਹੈ ਉਹ ਸਾਰਾ ਪ੍ਰਮਾਤਮਾ ਦੇ ਵਰਤ ਰਹੇ ਹੁਕਮ ਨੂੰ ਨਾ ਜਾਣਨ ਸਦਕਾ ਹੈ। ਜਿਸ ਵੇਲੇ ਗੁਰੂ ਮਿਹਰ ਨਾਲ ਇਹ ਸੋਝੀ ਪੈ ਜਾਂਦੀ ਹੈ ਕਿ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਫੇਰ ਸਾਰੇ ਦੁੱਖ ਖਤਮ ਹੋ ਜਾਂਦੇ ਹਨ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਆਸਾ ਰਾਗ ਅੰਦਰ ਬਚਨ ਹੈ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਉ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਇਸ ਹੁਕਮ ਦੀ ਸੋਝੀ ਪ੍ਰਾਪਤ ਕਰਨ ਵਾਸਤੇ ਜੇ ਜਗਿਆਸੂ ਗੁਰੂ ਦੇ ਹੁਕਮ ਦੀ ਕਮਾਈ ਕਰ ਲਵੇ ਤਾਂ ਸਾਰਾ ਝਮੇਲਾ ਹੀ ਖਤਮ ਹੋ ਜਾਵੇਗਾ। ਗੁਰੂ ਦੇ ਜਗਿਆਸੂ ਪ੍ਰਤੀ ਕੋਈ ਬਹੁਤੇ ਹੁਕਮ ਨਹੀਂ, ਸਤਿਗੁਰੂ ਦਾ ਕੇਵਲ ਤੇ ਕੇਵਲ ਇੱਕੋ ਹੁਕਮ ਹੈ, ਉਹ ਹੁਕਮ ਹੈ ਪ੍ਰਮਾਤਮਾ ਦੇ ਨਾਮ ਜਪਣ ਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਅੰਦਰ ਫਰਮਾਉਂਦੇ ਨੇ, ਇੱਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਉ। ਜਿਹੜਾ ਜਗਿਆਸੂ ਸਤਿਗੁਰੂ ਦੇ ਇਸ ਹੁਕਮ ਦੀ ਕਮਾਈ ਕਰ ਲੈਂਦਾ ਹੈ ਉਹ ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ ਕੇ ਪ੍ਰਮਾਤਮਾ ਦੇ ਦਰ ਵਿੱਚ ਪ੍ਰਵਾਨ ਹੋ ਜਾਂਦਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਬਸੰਤ ਰਾਗ ਅੰਦਰ ਪ੍ਰਮਾਨ ਹੈ, ਹੁਕਮ ਮੰਨੈ ਸੋ ਜਨ ਪ੍ਰਵਾਨ, ਗੁਰ ਕੈ ਸ਼ਬਦ ਨਾਮ ਨਿਸ਼ਾਨ। ਸਤਿਗੁਰੂ ਨਾਨਕ ਦੇਵ ਜੀ ਦਾ ਆਸਾ ਰਾਗ ਅੰਦਰ ਬਚਨ ਹੈ, ਹੁਕਮ ਮੰਨੈ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰਬਾਣੀ ਅਨੁਸਾਰ ਹੁਕਮ ਮੰਨਣਾ ਸਭ ਤੋਂ ਔਖੀ ਖੇਡ ਹੈ, ਕਠਿਨ ਖੇਡ ਹੈ। ਇਸ ਕਰਕੇ ਹੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਆਸਾ ਰਾਗ ਅੰਦਰ ਬਚਨ ਕੀਤਾ, ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੈ ਬੁਝਾਏ। ਹੁਕਮ ਆਪਣੀ ਹਉਮੈ ਨੂੰ ਮਾਰ ਕੇ ਆਪਣੀ ਹਸਤੀ ਨੂੰ ਮਿਟਾ ਕੇ ਮੰਨਿਆ ਜਾ ਸਕਦਾ ਹੈ। ਜੋ ਆਪਣੀ ਹੋਂਦ ਹਸਤੀ ਨੂੰ ਮਿਟਾ ਕੇ ਗੁਰੂ ਹੁਕਮ ਦੀ ਕਮਾਈ ਕਰ ਲੈਂਦਾ, ਸਤਿਗੁਰੂ ਉਸ ਨੂੰ ਸਦੀਵੀ ਬੰਧਨ ਮੁਕਤ ਆਨੰਦਤ ਜੀਵਨ ਦੀ ਦਾਤ ਪ੍ਰਦਾਨ ਕਰ ਦਿੰਦੇ ਹਨ। ਬਾਬਾ ਕਬੀਰ ਜੀ ਅਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ, ਜੀਵਤ ਮਰੋ ਮਰੋ ਫੁਨ ਜੀਵ ਹੋ ਪੁਨਰਪ ਜਨਮ ਨਾ ਹੋਈ, ਤਥਾ ਜੀਵਤ ਮਰੈ ਮਰੈ ਫੁਨ ਜੀਵੈ ਤਾਮੋ ਖੰਤਰ ਪਾਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਦੀ ਪ੍ਰੋੜਤਾ ਕਰਦੇ ਕਹਿੰਦੇ ਨੇ, ਜੀਵਤ ਜੋ ਮਰੈ ਹਾਂ ਦੁੱਤਰ ਸੋ ਤਰੈ ਹਾਂ, ਜੀਵਤ ਜੋ ਮਰੈ ਹਾਂ ਦੁੱਤਰ ਸੋ ਤਰੈ ਹਾਂ। ਗੁਰਬਾਣੀ ਦੀ ਰੋਸ਼ਨੀ ਅੰਦਰ ਜਿੰਨਾ ਚਿਰ ਮਨੁੱਖ ਹੁਕਮ ਰਜਾਈ ਨਹੀਂ ਚੱਲਦਾ ਉਨਾ ਚਿਰ ਮਨੁੱਖ ਨੂੰ ਗੁਰਪ੍ਰਸਾਦ ਦੀ ਪ੍ਰਾਪਤੀ ਨਹੀਂ ਹੋ ਸਕਦੀ, ਤੇ ਜਿੰਨਾ ਚਿਰ ਮਨੁੱਖ ਨੂੰ ਗੁਰਪ੍ਰਸਾਦ ਦੀ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਜੀਵ ਆਤਮਾ ਦੀ ਪ੍ਰਭੂ ਵਿੱਚ ਲੀਨਤਾ ਪ੍ਰਭੂ ਵਿੱਚ ਸਮਾਈ ਸੰਭਵ ਨਹੀਂ। ਇਸ ਲਈ ਜਗਿਆਸੂ ਨੂੰ ਗੁਰਪ੍ਰਸਾਦ ਦੀ ਪ੍ਰਾਪਤੀ ਵਾਸਤੇ ਸ਼ੁਭ ਕਰਮ ਵੀ ਕਰਨੇ ਹਨ, ਗੁਰੂ ਦੀ ਚਾਲੀ ਉੱਪਰ ਵੀ ਚੱਲਣਾ ਹੈ, ਸਾਰੇ ਸ਼ੁਭ ਕਰਮ ਕਰਕੇ ਗੁਰੂ ਚਾਲੀ ਦੇ ਧਾਰਨੀ ਬਣ ਕੇ ਮਨ ਵਿੱਚ ਹੰਕਾਰ ਨਹੀਂ ਕਰਨਾ, ਸਗੋਂ ਗੁਰੂ ਚਰਨਾਂ ਵਿੱਚ ਨਿਮਰਤਾ ਅਧੀਨ ਪੁਕਾਰਨਾ ਹੈ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਗੁਰਬਾਣੀ ਸਿੱਖਿਆ ਅਨੁਸਾਰ ਸ਼ੁਭ ਕਰਮਾਂ ਦਾ ਹੰਕਾਰ ਨਾਮ ਜਪਣ ਦਾ ਗੁਰੂ ਚਾਲੀ ਅਨੁਸਾਰ ਚੱਲਣ ਦਾ ਹੰਕਾਰ ਵੀ ਗੁਰਪ੍ਰਸਾਦ ਤੋਂ ਜਗਿਆਸੂ ਨੂੰ ਇਸ ਤਰ੍ਹਾਂ ਵੰਚਿਤ ਰੱਖਦਾ ਹੈ ਜਿਵੇਂ ਬਾਰਿਸ਼ ਪੈਂਦੀ ਹੋਵੇ ਉੱਚੇ ਟਿੱਬੇ ਪਾਣੀ ਤੋਂ ਸੱਖਣੇ ਰਹਿ ਜਾਂਦੇ ਨੇ। ਪਾਣੀ ਹਮੇਸ਼ਾ ਨਿਵਾਣਾ ਵਿੱਚ ਟਿਕਦਾ ਹੈ। ਬਾਬਾ ਫਰੀਦ ਜੀ ਦਾ ਪਾਵਨ ਬਚਨ ਬੜਾ ਪਿਆਰਾ ਹੈ, ਫਰੀਦਾ ਗਰਭ ਜਿਨਾ ਵਡਿਆਈਆਂ ਧਨ ਜੋਬਨ ਆਗਾ ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮੀ ਆਹ। ਸਤਿਗੁਰੂ ਤੇਗ ਬਹਾਦਰ ਜੀ ਦੇ ਫਰਮਾਨ ਅਨੁਸਾਰ ਹੰਕਾਰ ਮਨੁੱਖ ਦੇ ਧਾਰਮਿਕ ਕਰਮ ਨੂੰ ਵੀ ਕੁੰਜਰ ਇਸ਼ਨਾਨ ਭਾਵ ਹਾਥੀ ਦਾ ਇਸ਼ਨਾਨ ਬਣਾ ਦਿੰਦਾ ਹੈ। ਜਿਵੇਂ ਹਾਥੀ ਨੂੰ ਇਸ਼ਨਾਨ ਕਰਵਾ ਕੇ ਸਾਫ਼ ਸੁਥਰਾ ਕਰ ਦੇਈਏ ਉਹ ਮੁੜ ਦੁਬਾਰਾ ਮਿੱਟੀ ਦੀ ਗਾਰੇ ਦੀ ਸੁੰਡ ਭਰ ਕੇ ਉੱਪਰ ਸੁੱਟ ਲੈਂਦਾ ਹੈ। ਇਸ ਤਰ੍ਹਾਂ ਇਸ਼ਨਾਨ ਕਰਵਾਉਣਾ ਨਾ ਕਰਵਾਉਣ ਦੇ ਬਰਾਬਰ ਹੋ ਜਾਂਦਾ ਹੈ। ਸਤਿਗੁਰੂ ਜੀ ਦਾ ਫਰਮਾਨ ਪੜ੍ਹੀਏ ਤਾਂ ਹੰਕਾਰ ਪ੍ਰਤੀ ਸੋਝੀ ਪੈ ਜਾਣੀ ਚਾਹੀਦੀ ਹੈ ਕਿ ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਮਨੁੱਖ ਦਾ ਜੀਵਨ ਬਹੁਤ ਛੋਟਾ ਹੈ, ਪਰਮਾਤਮਾ ਨੇ ਇਸ ਦੇ ਜਿੰਮੇ ਕਾਰਜ ਬਹੁਤ ਵੱਡਾ ਲਾ ਦਿੱਤਾ ਹੈ, ਪਰ ਮਨੁੱਖ ਗਫਲਤ ਦੀ ਨੀਂਦ ਵਿੱਚ ਘੂਕ ਸੁੱਤਾ ਪਿਆ। ਗਫਲਤ ਦੀ ਨੀਂਦ ਨੇ ਮਨੁੱਖ ਨੂੰ ਆਪਣਾ ਅੰਤ ਭੁਲਾ ਦਿੱਤਾ। ਸਤਿਗੁਰੂ ਬਾਰ ਬਾਰ ਗੁਰਬਾਣੀ ਅੰਦਰ ਅਸਲੀਅਤ ਦਰਸਾ ਕੇ ਕਿ ਭਾਈ ਜਾਂ ਕੋ ਆਏ ਸੋਈ ਬਿਹਾਜੋ, ਇਹ ਕਾਰ ਕਰਨ ਲਈ ਸੁਚੇਤ ਕਰਦੇ ਹੋਏ ਫਰਮਾਨ ਕਰਦੇ ਨੇ ਕਿ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਰਹਾਓ। ਮਾਤ ਪਿਤਾ ਸੁੱਤ ਬੰਦ ਜਨ ਹਿਤ ਜਾਂ ਸਿਉ ਕੀਨਾ, ਜੀਉ ਛੁਟਿਉ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ, ਜੀਵਤ ਲਓ ਵਿਵਹਾਰ ਹੈ ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ। ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਮਨੁੱਖ ਮਾਇਆ ਪ੍ਰਾਪਤੀ ਦੇ ਸਾਰੇ ਕੰਮ ਤਾਂ ਬੜੇ ਉਦਮ ਨਾਲ ਕਰਦਾ ਹੈ, ਦੌੜ ਦੌੜ ਕੇ ਕਰਦਾ, ਪਰ ਲੋਕ ਪ੍ਰਲੋਕ ਵਿੱਚ ਕੰਮ ਆਉਣ ਵਾਲਾ ਕਾਰਜ ਨਹੀਂ ਕਰਦਾ। ਜੇ ਕਿਤੇ ਮਨੁੱਖ ਉਸ ਕੰਮ ਨੂੰ ਕਰ ਲਏ ਫਿਰ ਇਸ ਦਾ ਲੋਕ ਵੀ ਸੁਖੀ ਪ੍ਰਲੋਕ ਵੀ ਸੁਹੇਲਾ ਹੋ ਸਕਦਾ। ਅਜਿਹਾ ਲੋਕ ਪ੍ਰਲੋਕ ਵਿੱਚ ਕੰਮ ਆਉਣ ਵਾਲਾ ਕਾਰਜ ਕੋਈ ਵਿਰਲਾ ਭਾਗਾਂ ਵਾਲਾ ਹੀ ਕਰਦਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਅਸਲੀਅਤ ਦਾ ਗਿਆਨ ਕਰਾਉਂਦੇ ਨੇ ਕਿ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਬੂਝੈ ਕੋਏ। ਸਗੋਂ ਸਾਰਾ ਦਿਨ ਮਨੁੱਖ ਬੁਰੇ ਅਤੇ ਔਖੇ ਤੋਂ ਔਖੇ ਮਾਇਆ ਪ੍ਰਾਪਤੀ ਦੇ ਕੰਮ ਬੜੀ ਤਨਦੇਹੀ ਨਾਲ ਕਰਦਾ, ਦੌੜ ਭੱਜ ਬੜੀ ਕਰਦਾ, ਇਹਨਾਂ ਮਾਇਕੀ ਕਾਰਜਾਂ ਨੂੰ ਕਰਨ ਵਾਸਤੇ ਭੋਰਾ ਜਿੰਨਾ ਵੀ ਆਲਸ ਮਨ ਵਿੱਚ ਨਹੀਂ ਕਰਦਾ, ਪਰ ਨਾਮ ਜਪਣ ਦਾ ਜਦ ਵੇਲਾ ਆਉਂਦਾ ਅਸਲੀ ਕਾਰਜ ਕਰਨ ਦਾ ਵੇਲਾ ਆਉਂਦਾ ਤਾਂ ਇੰਨਾ ਆਲਸ ਪੈ ਜਾਂਦਾ ਹੈ ਜਿਵੇਂ ਇਸ ਦੇ ਸਿਰ ਉੱਪਰ ਪਹਾੜ ਡਿੱਗ ਪਿਆ ਹੋਵੇ ਅਤੇ ਉਸ ਭਾਰ ਹੇਠ ਦੱਬਿਆ ਗਿਆ ਹੋਵੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਹੈ ਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1143 ਉੱਪਰ ਅੰਕਿਤ, ਚਿਤਵਤ ਪਾਪ ਨਾ ਆਲਕ ਆਵੈ, ਬੇਸਵਾ ਭਜਤ ਕਿਸ ਨਹਿ ਸਰਮਾਵੈ, ਸਾਰੋ ਦਿਨਸ ਮਜੂਰੀ ਕਰੈ ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ। ਸੰਸਾਰ ਦੇ ਧਨ ਪਦਾਰਥ ਇਕੱਤਰ ਕਰਨ ਦੇ ਕੰਮ ਸਾਰੇ ਇੱਥੇ ਧਰੇ ਧਰਾ ਹੀ ਰਹਿ ਜਾਂਦੇ ਹਨ। ਕੰਮ ਕੇਵਲ ਤੇ ਕੇਵਲ ਪ੍ਰਮਾਤਮਾ ਜੀ ਦਾ ਪਰਮੇਸ਼ਰ ਜੀ ਦਾ ਨਾਮ ਅਤੇ ਸਤਸੰਗ ਦੀਆਂ ਘੜੀਆਂ ਹੀ ਆਉਂਦੀਆਂ ਹਨ। ਅਵਰ ਕਾਜ ਤੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਰਾਮ ਦੇ ਪੁਜਾਰੀ ਅੱਲਾ ਦਾ ਨਾਮ ਸੁਣ ਕੇ ਚਿੜਦੇ ਹਨ, ਅੱਲਾ ਦਾ ਨਾਮ ਜਪਣ ਵਾਲੇ ਰਾਮ ਦਾ ਨਾਮ ਸੁਣ ਲਈ ਤਿਆਰ ਨਹੀਂ। ਪਰਮਾਤਮਾ ਦੇ ਅੱਖਰੀ ਨਾਵਾਂ ਉੱਪਰ ਹੀ ਆਪਸੀ ਇੱਟ ਘੜੇ ਦਾ ਵੈਰ ਬਣਿਆ ਹੋਇਆ ਹੈ, ਆਪੋ ਵਿੱਚ ਹੀ ਲੜਾਈ ਝਗੜੇ ਹੋ ਰਹੇ ਹਨ, ਪਰ ਸਤਿਗੁਰੂ ਉਹਨਾਂ ਸਾਰੇ ਨਾਵਾਂ ਤੋਂ ਜੋ ਪ੍ਰਭੂ ਵਾਚਕ ਹਨ ਬਲਿਹਾਰ ਅਤੇ ਕੁਰਬਾਨ ਜਾਂਦੇ ਹਨ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਬਸੰਤ ਰਾਗ ਅੰਦਰ ਸਰਬ ਸਾਂਝੀ ਵਾਲਤਾ ਦਾ ਫਰਮਾਨ ਹੈ, ਸਿਰ ਨਾਨਕ ਲੋਕਾਂ ਪਾਵ ਹੈ ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਗੁਰਬਾਣੀ ਤਾਂ ਇੱਥੋਂ ਤੱਕ ਵਿਸ਼ਾਲਤਾ ਬਣਾਉਣ ਲਈ ਪ੍ਰੇਰਦੀ ਹੈ ਕਿ ਸੰਸਾਰ ਵਿੱਚ ਭਾਵੇਂ ਕੋਈ ਉਸ ਪਰਮਾਤਮਾ ਨੂੰ ਰਾਮ ਰਾਮ ਆਖੇ, ਭਾਵੇਂ ਖੁਦਾ ਖੁਦਾ ਆਖੇ ਅੱਲਾ ਅੱਲਾ ਆਖੇ, ਭਾਵੇਂ ਉਸ ਨੂੰ ਗਸਾਈ ਆਖੇ, ਪਰਮਾਤਮਾ ਕਿਸੇ ਖਾਸ ਅੱਖਰਾਂ ਦੇ ਬੰਧੇਜ ਬੰਧਨ ਵਿੱਚ ਨਹੀਂ ਬੱਝਿਆ। ਪਰਮਾਤਮਾ ਤਾਂ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ, ਬਖਸ਼ਿਸ਼ਾਂ ਅਤੇ ਰਹਿਮਤਾਂ ਕਰਨ ਵਾਲਾ ਹੈ। ਕੋਈ ਮਨੁੱਖ ਭਾਵੇਂ ਹੱਜ ਕਰੇ, ਭਾਵੇਂ ਤੀਰਥ ਇਸ਼ਨਾਨ ਕਰੇ, ਭਾਵੇਂ ਕੋਈ ਪੱਛੋਂ ਵੱਲ ਸਜਦਾ ਕਰੇ ਜਾਂ ਮੂਰਤੀਆਂ ਦੀ ਪੂਜਾ ਕਰੇ, ਕੋਈ ਚਿੱਟੇ ਕੱਪੜੇ ਪਾਵੇ, ਭਾਵੇਂ ਨੀਲੇ ਵਸਤਰ ਪਹਿਨ ਲਏ, ਕੋਈ ਵੇਦਾਂ ਦਾ ਉਚਾਰਨ ਕਰੇ, ਭਾਵੇਂ ਕੋਈ ਕੁਰਾਨ ਪੜ੍ਹੇ, ਪਰਮਾਤਮਾ ਇਹਨਾਂ ਬੰਧਨ ਬੰਦੇਜਾਂ ਤੋਂ ਉੱਪਰ ਹੈ। ਭਾਵੇਂ ਕੋਈ ਆਪਣੇ ਆਪ ਨੂੰ ਹਿੰਦੂ ਸਦਾ ਲਏ, ਭਾਵੇਂ ਮੁਸਲਮਾਨ ਕਹਾਵੇ, ਕੋਈ ਸੁਰਗ ਚਾਹੁੰਦਾ ਹੈ, ਕੋਈ ਉਸਦੇ ਨਾਮ ਬਹਿਸ਼ਤ ਰੱਖ ਲੈਂਦਾ, ਪਰ ਪਰਮਾਤਮਾ ਦੀ ਮਿਹਰ ਅਤੇ ਕਿਰਪਾ ਦਾ ਪਾਤਰ ਉਹ ਹੀ ਬਣ ਸਕਦਾ ਹੈ ਜੋ ਪਰਮਾਤਮਾ ਜੀ ਦੇ, ਪਰਮੇਸ਼ਰ ਜੀ ਦੇ, ਅੱਲਾ ਜੀ ਦੇ, ਨਿਰੰਕਾਰ ਜੀ ਦੇ ਹੁਕਮ ਨੂੰ ਸਿਰ ਮੱਥੇ ਮੰਨ ਕੇ ਉਸ ਦੀ ਕਮਾਈ ਕਰਦਾ ਹੈ। ਮਜ਼ਬਾ ਦੇ ਨਾਂ ਉੱਪਰ ਵਿਤਕਰਾ ਤੇ ਆਪਸੀ ਨਫ਼ਰਤ ਪਰਮੇਸ਼ਰ ਨੂੰ, ਪਰਮਾਤਮਾ ਨੂੰ ਚੰਗੀ ਨਹੀਂ ਲੱਗਦੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਰਾਮਕਲੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 885 ਉੱਪਰ ਅੰਕਿਤ ਹੈ ਕਿ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ ਰਹਾਉ, ਕੋਈ ਨਹਾਵੈ ਤੀਰਥ, ਕੋਈ ਹੱਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਿਵਾਏ, ਕੋਈ ਪੜੇ ਵੇਦ, ਕੋਈ ਕਿਤੇਬ, ਕੋਈ ਓੜੈ ਨੀਲ, ਕੋਈ ਸੁਪੇਦ, ਕੋਈ ਕਹਿ ਤੁਰਕ, ਕੋਈ ਕਹਿ ਹਿੰਦੂ, ਕੋਈ ਬੰਸ਼ ਹੈ ਭਿਸਤ, ਕੋਈ ਸੁਰਗਿੰਦੂ, ਕਹੁ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਗੁਰਬਾਣੀ ਅੰਦਰ ਬਿਨਾਂ ਵਿਤਕਰੇ ਰਾਮ, ਅੱਲਾ, ਹਰੀ, ਗੁਸਾਈ, ਰਹੀਮ ਆਦਿਕ ਸਾਰੇ ਪ੍ਰਭੂ ਬਾਜਕ ਸ਼ਬਦਾਂ ਦੀ ਸਤਿਗੁਰੂ ਜੀ ਨੇ ਵਰਤੋਂ ਕੀਤੀ ਹੈ। ਸਿੱਧਾਂ ਵੱਲੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਪੁੱਛ ਕਰਨ ਉਪਰੰਤ ਕਿ ਤੁਹਾਡਾ ਪੰਥ ਕਿਹੜਾ ਦੇ ਉੱਤਰ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਅੰਦਰ ਪ੍ਰਮਾਣ ਕੀਤਾ ਕਿ ਮੇਰਾ ਪੰਥ ਹੈ ਸਗਲ ਜਮਾਤੀ, ਮੈਂ ਸਾਰੇ ਭਲੇ ਬੰਦਿਆਂ ਦਾ ਸਤਿਕਾਰ ਕਰਕੇ ਉਹਨਾਂ ਦੇ ਨਾਲ ਚੱਲਦਾ ਹਾਂ, ਸਾਰਿਆਂ ਨੂੰ ਸੱਚ ਮਾਰਗ ਦੇ ਪਾਂਧੀ ਬਣਾ ਕੇ ਉਹਨਾਂ ਨੂੰ ਆਪਣੇ ਨਾਲ ਚਲਾਉਂਦਾ ਹਾਂ, ਇਹ ਹੈ ਮੇਰਾ ਪੰਥ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਗਲ ਜਮਾਤੀ ਪੰਥ ਦੀ ਪ੍ਰਤੱਖ ਮਿਸਾਲ ਹਨ। ਸਤਿਗੁਰਾਂ ਦੇ ਨਾਲ ਸੰਸਾਰ ਦੀਆਂ ਨਿਗਾਹਾਂ ਵਿੱਚ ਅਖੌਤੀ ਨੀਵੀਂ ਜਾਤ ਦੇ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਸਧਨਾ ਜੀ, ਭਗਤ ਸੈਣ ਜੀ, ਬਾਬਾ ਨਾਮਦੇਵ ਜੀ, ਭਗਤ ਧੰਨਾ ਜੱਟ ਇਤ ਆਦਿਕ ਚੱਲ ਰਹੇ ਨੇ, ਭਗਤ ਤਰਲੋਚਨ ਜੀ, ਰਾਮਾਨੰਦ ਪਰਮਾਨੰਦ ਜੀ, ਭਗਤ ਜੈਦੇਵ ਅਤੇ ਭਗਤ ਸੂਰਦਾਸ ਜਿਹੇ ਨਾਲ ਚੱਲ ਰਹੇ ਨੇ। ਸਗਲ ਜਮਾਤੀ ਪੰਥ ਦੇ ਸਾਥੀ ਬਣ ਕੇ ਮੁਸਲਮਾਨ ਸੂਫੀ ਫਕੀਰ ਬਾਬਾ ਸ਼ੇਖ ਫਰੀਦ ਜੀ ਤੁਰ ਰਹੇ ਨੇ, ਮਰਦਾਨਾ ਤੇ ਸੱਤਾ ਤੇ ਬਲਵੰਡਾ ਸਾਰੇ ਭੱਟ ਚੱਲ ਰਹੇ ਨੇ, ਕਿਤੇ ਕੋਈ ਵਖਰੇਵਾਂ ਨਹੀਂ। ਇਹਨਾਂ ਸਾਰਿਆਂ ਭਗਤਾਂ, ਭੱਟਾਂ ਤੇ ਸਿੱਖਾਂ ਦੇ ਨਾਲ ਸਤਿਗੁਰੂ ਖੁਦ ਚੱਲ ਰਹੇ ਨੇ। ਆਪਸੀ ਵਿਚਾਰਾਂ ਦਾ, ਖਿਆਲਾਂ ਦਾ ਕੋਈ ਵਖਰੇਵਾਂ ਨਹੀਂ, ਕਿਉਂਕਿ ਇਹ ਸਾਰੇ ਬੇਗਮਪੁਰੇ ਦੇ ਵਾਸੀ ਨੇ। ਬੇਗਮਪੁਰ ਵਿੱਚ ਨਾ ਕੋਈ ਉੱਚਾ ਨਾ ਨੀਵਾਂ, ਉੱਥੇ ਪਹਿਲੇ ਦੂਜੇ ਤੀਜੇ ਦਰਜੇ ਦੀ ਵੀ ਕੋਈ ਵੰਡ ਨਹੀਂ, ਉੱਥੇ ਤਾਂ ਸਾਰੇ ਬਰਾਬਰ ਹਨ। ਉੱਥੇ ਪੁੱਜ ਕੇ ਸਾਰਿਆਂ ਦੇ ਵਿਚਾਰ ਵੀ ਇੱਕ ਹੋ ਜਾਂਦੇ ਹਨ। ਨਫ਼ਰਤ, ਝਗੜੇ, ਝੇੜੇ, ਵੰਡੀਆਂ ਇਹ ਤਾਂ ਸਾਰੀਆਂ ਹੇਠਲੇ ਤਲ ਤੇ ਹਨ। ਬਾਬਾ ਰਵਿਦਾਸ ਜੀ ਦਾ ਪਾਵਨ ਬਚਨ ਹੈ ਨਾ, ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਸਾਰੀ ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਮਨੁੱਖ ਨੂੰ ਕੁਦਰਤ ਦੇ ਨੇਮ ਅਨੁਸਾਰ ਚੱਲਣ ਦੀ ਅਗਵਾਈ ਦਿੱਤੀ ਹੈ। ਜੋ ਕੁਦਰਤ ਅਨੁਸਾਰੀ ਹੋ ਕੇ ਚੱਲੇਗਾ ਉਸ ਨੂੰ ਸੁਖੀ ਸੁਹੇਲਾ ਜੀਵਨ ਪ੍ਰਾਪਤ ਹੋਵੇਗਾ। ਜੋ ਕੁਦਰਤ ਤੋਂ ਆਕੀ ਹੋ ਕੇ ਵਿਚਰੇਗਾ ਉਹ ਆਪ ਵੀ ਦੁਖੀ ਹੋਵੇਗਾ, ਹੋਰਨਾਂ ਲਈ ਵੀ ਦੁੱਖ ਦਾ ਕਾਰਨ ਬਣੇਗਾ, ਕਿਉਂਕਿ ਕਾਦਰ ਕੁਦਰਤ ਵਿੱਚ ਵਸਿਆ ਹੋਇਆ ਹੈ। ਜੋ ਕਾਦਰ ਨਾਲ ਹੀ ਖਿਲਵਾੜ ਕਰੇਗਾ ਕਾਦਰ ਉਸ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਦਾ। ਕਾਦਰ ਦੇ ਨਾਲ ਖਿਲਵਾੜ ਨਹੀਂ ਕਰਨਾ, ਸਗੋਂ ਕਾਦਰ ਜੋ ਕੁਦਰਤ ਵਿੱਚ ਰਮਿਆ ਹੋਇਆ ਹੈ ਉਸ ਤੋਂ ਕੁਰਬਾਨ ਜਾਣਾ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਭੂ ਉਹਨਾਂ ਨੂੰ ਕੁਦਰਤ ਵਿੱਚੋਂ ਹੀ ਜਲਵੇ ਮਾਰਦਾ ਦਿਖਾਈ ਦਿੰਦਾ ਹੈ। ਕੁਦਰਤ ਵਿੱਚੋਂ ਹੀ ਪ੍ਰਭੂ ਦੀ ਆਹਟ ਉਹਨਾਂ ਨੂੰ ਸੁਣਾਈ ਦਿੰਦੀ ਹੈ। ਸਤਿਗੁਰਾਂ ਨੇ ਸਾਨੂੰ ਵੀ ਕੁਦਰਤ ਦੇ ਨਾਲ ਇੱਕ ਸੁਰਤਾ ਬਣਾਈ ਰੱਖਣ ਲਈ ਪ੍ਰੇਰਣਾ ਦਿੱਤੀ। ਸਾਹਿਬਾਂ ਦਾ ਪਾਵਨ ਬਚਨ ਹੈ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਾਉ ਸੁਖ ਸਾਰ, ਕੁਦਰਤ ਪਾ ਤਾਲੀ ਆਕਾਸ਼ੀ, ਕੁਦਰਤ ਸਰਬ ਆਕਾਰ। ਕੁਦਰਤ ਦੇ ਤਿੰਨ ਮੁੱਖ ਅੰਗ ਹਨ, ਪੌਣ, ਪਾਣੀ ਅਤੇ ਧਰਤੀ। ਸਤਿਗੁਰੂ ਜੀ ਨੇ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਹੈ, ਪਾਣੀ ਨੂੰ ਪਿਤਾ, ਧਰਤੀ ਨੂੰ ਮਾਤਾ ਆਖ ਕੇ ਸਤਿਕਾਰਿਆ। ਇਹਨਾਂ ਨੂੰ ਅਪਵਿੱਤਰ ਕਰਨ ਤੋਂ ਵਰਜਦਿਆਂ ਫਰਮਾਨ ਕੀਤਾ ਕਿ ਜੇ ਤੁਸੀਂ ਆਪਣੇ ਜੀਵਨ ਦਾਤੇ ਕੁਦਰਤ ਦੇ ਸੋਮੇ ਪੌਣ, ਪਾਣੀ ਅਤੇ ਧਰਤੀ ਨਾਲ ਕੁਦਰਤ ਅਨੁਸਾਰ ਇੱਕ ਸੁਰ ਰਹੋਗੇ ਤਾਂ ਦਿਨ ਅਤੇ ਰਾਤ ਤੁਹਾਨੂੰ ਆਪਣੀ ਗੋਦ ਅੰਦਰ ਬੜੇ ਸੁੱਖ ਪੂਰਵਕ ਦਾਈ ਅਤੇ ਦਇਆ ਸਮਾਨ ਸੁੱਖ ਆਨੰਦ ਨਾਲ ਕਢਾਉਣਗੇ। ਜੇਕਰ ਤੁਸੀਂ ਕੁਦਰਤ ਦੇ ਨਾਲ ਇੱਕ ਸੁਰ ਰਹੋਗੇ ਦਿਨ ਅਤੇ ਰਾਤ ਤੁਹਾਨੂੰ ਆਪਣੀ ਗੋਦ ਅੰਦਰ ਬੜੇ ਸੁੱਖ ਪੂਰਵਕ ਦਾਈ ਅਤੇ ਦਇਆ ਸਮਾਨ ਸੁੱਖ ਆਨੰਦ ਨਾਲ ਕਢਾਉਣਗੇ। ਜੇ ਤੁਸੀਂ ਆਪਣੇ ਜੀਵਨ ਦਾਤਿਆਂ ਨਾਲ ਆਪਹੁਦਰੀ ਆਰੰਭੀ, ਛੇੜਛਾੜ ਕਰਨੀ ਸ਼ੁਰੂ ਕੀਤੀ, ਫੇਰ ਕਸੂਰ ਤੁਹਾਡਾ ਹੀ ਹੋਵੇਗਾ। ਆਪ ਵੀ ਦੁਖੀ ਹੋਵੋਗੇ ਤੇ ਹੋਰ ਅਨੇਕਾਂ ਨੂੰ ਆਪਣੇ ਦੁੱਖ ਦੇ ਭਾਈਵਾਲ ਬਣਾਓਗੇ। ਧੰਨ ਗੁਰੂ ਨਾਨਕ ਦੇਵ ਜੀ ਦਾ ਪਾਵਨ ਸਲੋਕ ਆਪਾਂ ਜਪਜੀ ਸਾਹਿਬ ਚ ਹਰ ਰੋਜ਼ ਪੜ੍ਹਦੇ ਹਾਂ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਆਵਾਜ਼ ਪ੍ਰਦੂਸ਼ਣ ਰੋਕਣ ਲਈ ਵੀ ਗੁਰਬਾਣੀ ਅੰਦਰ ਅਗਵਾਈ ਦਿੱਤੀ ਕਿ ਮਨਾਰਿਆਂ ਉੱਪਰ ਚੜ੍ਹ ਕੇ ਬਾਂਗਾਂ ਦੇਣੀਆਂ ਜਾਂ ਸਪੀਕਰਾਂ ਰਾਹੀਂ ਬਦੋ ਬਦੀ ਲੋਕਾਂ ਦੇ ਕੰਨਾਂ ਵਿੱਚ ਭਜਨ ਕੀਰਤਨ ਪਾਉਣ ਦਾ ਰਾਮ ਰੌਲਾ, ਇਹ ਸਭ ਫਜ਼ੂਲ ਹੈ। ਕਿਉਂਕਿ ਪਰਮਾਤਮਾ ਕੋਈ ਬੋਲਾ ਨਹੀਂ, ਉਹ ਤਾਂ ਹਰ ਇੱਕ ਦੇ ਹਿਰਦੇ ਅੰਦਰ ਸਮਾਇਆ ਹੋਇਆ ਹੈ। ਉਸ ਨੂੰ ਆਪਣੇ ਹਿਰਦੇ ਅੰਦਰ ਰਮਿਆ ਜਾਣ ਕੇ ਉਸ ਨਾਲ ਆਪਣੇ ਮਨ ਦੀ ਇੱਕ ਸੁਰਤਾ ਕਰ, ਮਨ ਦੀ ਸਾਂਝ ਪਾ। ਬਾਬਾ ਕਬੀਰ ਜੀ ਦਾ ਪਾਵਨ ਸਲੋਕ ਗੁਰਬਾਣੀ ਅੰਦਰ ਦਰਜ ਹੈ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਗੁਰਮਤ ਵਿੱਚ ਸੰਸਾਰ ਤੋਂ ਉਪਰਾਮ ਹੋ ਕੇ ਜੰਗਲਾਂ ਵਿੱਚ ਜਾਣ ਦਾ ਨਾਂ ਵੈਰਾਗ ਨਹੀਂ। ਗੁਰਮਤ ਦਾ ਵੈਰਾਗ ਤਾਂ ਸੰਸਾਰ ਵਿੱਚ ਰਹਿੰਦਿਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਫਰਮਾਨ ਅਨੁਸਾਰ ਕਿ ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀਓ ਦੀ ਅਵਸਥਾ ਦੇ ਧਾਰਨੀ ਬਣਨਾ ਹੈ। ਗੁਰਬਾਣੀ ਅਨੁਸਾਰ ਵੈਰਾਗ ਵਿੱਚੋਂ ਹੀ ਪਿਆਰ ਨੇ ਪ੍ਰਗਟ ਹੋਣਾ ਹੈ। ਇਸੇ ਕਰਕੇ ਬਾਬਾ ਫਰੀਦ ਜੀ ਨੇ ਵੈਰਾਗ ਨੂੰ ਸੁਲਤਾਨ ਆਖ ਕੇ ਨਿਵਾਜਿਆ। ਫਰਮਾਨ ਕੀਤਾ ਹੈ ਕਿ ਜਿਸ ਸਰੀਰ ਅੰਦਰ ਆਪਣੇ ਪਿਆਰੇ ਪ੍ਰਭੂ ਨੂੰ ਮਿਲਣ ਵਾਸਤੇ ਵੈਰਾਗ ਉਤਪੰਨ ਨਹੀਂ ਨਾ ਹੁੰਦਾ, ਉਹ ਸਰੀਰ ਤਾਂ ਸ਼ਮਸ਼ਾਨ ਘਾਟ ਦੇ ਸਮਾਨ ਹੈ। ਆਪ ਜੀ ਦਾ ਸਲੋਕਾਂ ਅੰਦਰ ਫਰਮਾਨ ਹੈ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਣ ਮਸਾਨ। ਸਤਿਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਤਾਂ ਪਿਆਰ ਵਿਹੋਣੇ ਮਨੁੱਖ ਦੀ ਅੱਖਾਂ ਮੀਟ ਕੇ ਸਮਾਧੀ ਲਾਉਣੀ ਵੀ ਬਗਲ ਸਮਾਧੀ ਦੇ ਸਮਾਨ ਹੈ। ਪਿਆਰਹੀਣ ਮਨੁੱਖ ਦਾ ਤੀਰਥ ਇਸ਼ਨਾਨ ਵੀ ਨਿਰਾ ਸਰੀਰਕ ਕਰਮ ਕਾਂਡ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਵਈਆਂ ਦੀ ਬਾਣੀ ਅੰਦਰ ਫਰਮਾਉਂਦੇ ਨੇ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੇ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਪਰਮਾਤਮਾ ਦੀ ਪ੍ਰਾਪਤੀ ਕੇਵਲ ਤੇ ਕੇਵਲ ਪ੍ਰਭੂ ਪਿਆਰ ਭਿੱਜੇ ਹਿਰਦੇ ਵਾਲੇ ਮਨੁੱਖ ਹੀ ਕਰ ਸਕਦੇ ਨੇ, ਇਹ ਸੱਚੀ ਗੱਲ ਹੈ, ਇਸ ਵਿੱਚ ਰੰਚਕ ਮਾਤਰ ਵੀ ਝੂਠ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸੇ ਕਰਕੇ ਸਾਰੀ ਗੁਰਬਾਣੀ ਅੰਦਰ ਜਿੱਥੇ ਵੀ ਪਰਮਾਤਮਾ ਦਾ ਨਾਮ ਜਪਣ ਦਾ ਸਤਿਗੁਰਾਂ ਨੇ ਉਪਦੇਸ਼ ਅਥਵਾ ਹੁਕਮ ਕੀਤਾ, ਉੱਥੇ ਸਤਿਗੁਰੂ ਜੀ ਨੇ ਪਿਆਰ ਦੀ ਥਾਂ ਸ਼ਬਦ ਭਾਉ ਜਾਂ ਰੰਗ ਵਰਤਿਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਬਚਨ, ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਇੱਕ ਮਨ ਇੱਕ ਚਿੱਤ ਭਾਏ, ਭਾਵ ਪਿਆਰ ਨਾਲ ਹਰਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਬਚਨ ਕਰਦੇ ਨੇ ਕਿ ਠਾਕੁਰ ਗਾਈਐ ਆਤਮ ਰੰਗ, ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਰੰਗ ਦਾ ਭਾਵ ਵੀ ਪਿਆਰ ਹੈ। ਤਥਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਚ ਹੁਕਮ ਕੀਤਾ ਕਿ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪਿਆਰ ਵੈਰਾਗ ਵਿੱਚੋਂ ਉਪਜਦਾ, ਵੈਰਾਗ ਅਤੇ ਪਿਆਰ ਜ਼ੋਰ ਨਾਲ ਪ੍ਰਾਪਤ ਨਹੀਂ ਹੋ ਸਕਦਾ। ਪਿਆਰ ਪਰਮਾਤਮਾ ਦੀ ਦਾਤ ਹੈ। ਬਾਬਾ ਫਰੀਦ ਜੀ ਦਾ ਪਾਵਨ ਬਚਨ, ਆਪਣ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਪਿਆਰ ਧਨ ਪਦਾਰਥ ਸੋਨਾ ਹੀਰੇ ਜਵਾਹਰਾਤਾਂ ਦੇ ਮੁੱਲ ਨਾਲ ਵੀ ਨਹੀਂ ਖਰੀਦਿਆ ਜਾ ਸਕਦਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਚੌ ਬੋਲੇ ਬਾਣੀ ਅੰਦਰ ਪਾਵਨ ਬਚਨ ਹੈ ਕਿ ਜੇ ਅਜਿਹਾ ਹੋ ਸਕਦਾ ਕਿ ਇਹ ਪਿਆਰ ਇਹ ਰੰਗ ਇਹ ਨਿਹੋਂ ਧਨ ਪਦਾਰਥ ਜਾਂ ਹੀਰੇ ਜਵਾਹਰਾਤਾਂ ਨਾਲ ਮਿਲ ਸਕਦਾ ਤਾਂ ਰਾਵਣ ਕੋਈ ਕੰਗਾਲ ਨਹੀਂ ਸੀ, ਜਿਸ ਨੇ ਆਪਣੇ ਇਸ਼ਟ ਦੇਵ ਸ਼ਿਵ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਵਾਰ ਵਾਰ ਆਪਣੇ ਸਿਰ ਵੱਢ ਕੇ ਅਰਪਣ ਕੀਤੇ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੁਤੈ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ।